ਸਤਨਾਮ ਸ਼੍ਰੀ ਵਾਹਿਗੁਰੂ ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜਮਾਨੇ ਬੀਚ ਕਾਹੂ ਕੋ ਭਰੋਸੋ ਜੋਰ ਚੱਕਰੀ ਜਹਾਜ਼ ਪੈ ਕਾਹੂ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਮੀਤ ਕਾਹੂ ਕੋ ਭਰੋਸੋ ਹੈ ਕੁਟੰਬੀ ਕਰੇ ਕਾਜ ਪੈ ਕਾਹੂ ਕੋ ਭਰੋਸੋ ਦੇਵ ਬਾਨੀ ਅਰ ਪਾਰਸੀ ਪੈ ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੈ ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ ਮੋਹੋ ਤੋਂ ਭਰੋਸੋ ਹੈ ਗੁਰੂ ਗ੍ਰੰਥ ਮਹਾਰਾਜ ਪੈ ਮੇਰੀ ਵੰਦਨਾ ਸਤਿਗੁਰ ਨੂੰ ਜੋੜ ਹੱਥ ਚਰਨੀ ਸੀਸ ਨਿਵਾਸ ਮੇਰੀ ਵੰਦਨਾ ਸਤਿਗੁਰ ਨੂੰ ਜੋੜ ਹੱਥ ਚਰਨੀ ਸੀਸ ਨਿਵਾਸ
ਮੇਰੀ ਵੰਦਨਾ ਸਤਿਗੁਰ ਨੂੰ
ਸਤਿਗੁਰ ਨੂੰ ਜੋੜ ਹੱਥ ਚਰਨੀ ਸੀਸ ਨਿਵਾਸ ਮੇਰੀ ਵੰਦਨਾ ਸਤਿਗੁਰ ਨੂੰ ਜੋੜ ਹੱਥ ਚਰਨੀ ਸੀਸ ਨਿਵਾਸ ਮੇਰੀ ਵੰਦਨਾ ਵੰਦਨਾ ਜੀ 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 ਮੇਰੀ ਵੰਦਨਾ 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 ਜੀ ਮੇਰੀ
ਵੰਦਨਾ
ਵੰਦਨਾ ਸਤਿਗੁਰ ਨੂੰ ਜੋੜ ਹੱਥ ਚਰਨੀ ਸੀਸ ਨਿਵਾਸ वंदना सतगुर नो जोड़ हाथ चरनी शीश नवाजे
मेरी वंदना सतगुर नो जोड़ हाथ चरनी शीश नवाजे मेरी वंदना सतगुर नो जोड़ हाथ चरनी शीश नवाजे सतगुर नो जोड़ हाथ चरनी शीश नवाजे मेरी वंदना
दौत बंदन अनुकुबास
सर्व कला समराज
बोलन ते रम हो प्रभु
मालन तुझे मान हाथ
अंतर ते रखियो जी हाथ सिर ते रखियो जी जदों मैं डोला जदों मैं हाथ सिर ते रखियो जी जदों मैं डोला जदों मैं
हाथ सिर ते रखियो जी जदों मैं डोला जदों मैं डोला रखियो जी जदों मैं डोला जदों मैं डोला रखियो जी जदों मैं डोला जदों मैं डोला
सिर ते रखियो जी जदों मैं डोला जदों मैं हाथ सिर ते रखियो जी जदों मैं डोला जदों मैं हाथ देख के रखी कितने डोल ना जावे मन मेरा हाथ देख के रखी तेरी मेहर दे सहारे पार लगना जेड़ा मेरी जंदड़ी दा सागर नीर पर सत्कारयोग सतगुरां दी साजी नवाजी सतसंग जी रसना पवित्र करो बुलंद आवाज विच सतगुरु जी की बख्शिश तफराओ प्यार नाल फतेह बुलाओ सारे आखो जी वाहेगुरु जी का खालसा वाहेगुरु जी की फतेह। सरकारे कुल आलम पातशाह धन गुरु ग्रंथ साहब सच्चे पातशाह जी दे पावन चरणा विच बैठण दा सुभाग समा सानू सब नू प्राप्त होया है। तन दारा सुत लक्ष्मी पापी के पी होए वड्डे भागां वाला ओ नहीं जिदे कोल माया है। वड्डे भागां वाला ओ नहीं जिदे घर विच परिवार बच्चे हन सब कुछ सतगुरां दा दिता होया है। महाराज कहिंदे ने के वड्डे भागां वाले कौन ने तुलसीदास जी दे कथन है तन दारा सुत लक्ष्मी पापी के पी होए संत समागम हर कथा तुलसी दुर्लभ दोए। असल विच वड्डे भागां वाले ओ हन जिन्हां नूं साध संगत विच बैठण दा सुभाग समा प्राप्त हुंदा। तन शांति नहीं दे सकदा सोहणियां कठियां वाहिगुरु सोहणियां गड्डियां मन नूं शांति नहीं दे सकदियां। वड्डियां वड्डियां कोठियां विच पै के भी मन शांत नहीं हुंदा। मन ठंडा हुंदा ते केवल कल ताती ठंडा हर ना हो नाम जपण करके जां नाम जपण वालियां दी संगत विच आके मन शांत हो जांदा नहीं ते भटकदा ही रहिंदा। इनू वस विच करना बहुत औखा है। ए अज सतसंग जी पुत मंग रहा कल नूह मंगेगा फिर पोता मंगेगा फिर अगे मंगदा ही रहना इन्हें कुछ ना कुछ मन रजदा ही नहीं। ते सतसंग जी मन बड़ा खोटा है। किसी महापुरुष का कथन है कहिंदे मन बई मना मन शैताना कहिंदे दुखी हो के कहिंदा है मन बई माना मन शैताना मर जा मगरों लै जा लख चौरासी भटकदा आया हुण तां टिके बह जा। कहिंदे बहुत लम्मा चक्कर कट के एक घट चौरासी लख जून ओह है जो नखिद हन इको मनुखा शरीर टोटल चौरासी लख। ਤੇ ਸਤਸੰਗ ਜੀ ਐਡਾ ਲੰਮਾ ਚੱਕਰ ਕੱਟ ਕੇ ਨਖਿਦ ਦੁਨੀਆਂ ਵਿੱਚ ਭਟਕਦਾ ਹੋਇਆ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗੱਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵਰ ਬਿਰਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਕਾਲ ਇਹ ਦੇਹ ਸੰਝਰੀਆ। ਸਤਸੰਗ ਜੀ ਬਹੁਤ ਸਾਰੇ ਜਨਮਾਂ ਵਿੱਚ ਭਟਕਦਾ ਹੋਇਆ ਲੱਬੜਾ ਲੰਮਾ ਗੇੜਾ ਕੱਟ ਕੇ ਆਏ ਆ ਤੇ ਫਿਰ ਸਾਨੂੰ ਇਹ ਮਨੁੱਖਾ ਸਰੀਰ ਪ੍ਰਾਪਤ ਹੋਇਆ। ਪਰ ਇਸ ਗੱਲ ਦੀ ਸੋਝੀ ਆਏਗੀ ਸਾਧ ਸੰਗਤ ਵਿੱਚ ਆ ਕੇ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੋ ਮਰ ਜਾਂਦੇ ਨੇ। ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਆ ਜਨਮਾਂ ਜਨਮਾਂਤਰਾਂ ਦੀ
ਜਿਵੇਂ ਬਾਜ਼ਾਰਾਂ ਦੇ ਵਿੱਚੋਂ ਲੰਘ ਕੇ ਆਉਂਦੇ ਹਾਂ ਤੇ ਕਈ ਵਾਰੀ ਕਈ ਦਫ਼ਾ ਮਿੱਟੀ ਘੱਟਾ ਧੂੜ ਉੱਡਦੀ ਆ, ਉਹ ਸਾਡੇ ਸਰੀਰ ਉੱਤੇ ਕੱਪੜਿਆਂ ਤੇ ਪੈ ਜਾਂਦੀ ਆ, ਉਹ ਨਾਲ ਹੀ ਆ ਜਾਂਦੀ ਆ। ਨਖਿੱਧ ਜੂਨਾਂ ਵਿੱਚੋਂ ਭਟਕ ਕੇ ਆਉਣ ਕਰਕੇ ਸਾਡਾ ਜਿਹੜਾ ਸੁਭਾਅ ਹੈ ਉਹਦੇ ਵਿੱਚ ਥੋੜਾ ਥੋੜਾ ਅਜੇ ਵੀ ਉਹ ਜੋ ਪਿਛਲੇ ਜਨਮਾਂ ਦਾ ਸੁਭਾਅ ਨਾਲ ਤੁਰਿਆ ਆਉਂਦਾ, ਬਿਰਤੀ ਜਿਹੜੀ ਆ ਅਜੇ ਉਹ ਪੂਰੀ ਸ਼ੁੱਧ ਨਹੀਂ ਹੋਈ। ਤੇ ਇੱਕੋ ਇੱਕ ਸੱਚੇ ਪਾਤਸ਼ਾਹ ਦਾ ਦਰਬਾਰ ਐਸਾ ਹੈ, ਇੱਕੋ ਇੱਕ ਗੁਰਬਾਣੀ ਹੈ, ਨਾਮ ਹੈ, ਜਿਹਦੇ ਨਾਲ ਉਹ ਜਨਮ ਜਨਮ ਦੀ ਲੱਗੀ ਜਿਹੜੀ ਮੈਲ ਏ ਉਹ ਲੈ ਸਕਦੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਮੈਲ ਲੱਗੀ ਆ ਜਨਮਾਂ ਜਨਮਾਂਤਰਾਂ ਦੀ। ਕਾਲਾ ਹੋਆ ਸਿਆਹੋ, ਛਾ ਕਾਲਾ ਹੋ ਗਿਆ, ਬਹੁਤਾ ਕਾਲਾ, ਤੇ ਇੰਨਾ ਕਾਲਾ ਖੰਨਲੀ ਧੋਤੀ ਉਜਲੀ ਨਾ ਹੋਵਈ, ਜੇ ਸੌ ਧੋਵਣ ਪਾਹੋ। ਖੰਨਲੀ ਉਸ ਕੱਪੜੇ ਨੂੰ ਕਹਿੰਦੇ ਨੇ ਜਿਹਦੇ ਨਾਲ ਕੋਲੂ ਨੂੰ ਸਾਫ਼ ਕੀਤਾ ਜਾਂਦਾ। ਕੋਲੂ ਨੂੰ ਸਾਫ਼ ਕਰਨ ਵਾਸਤੇ ਲੋਕ ਇੱਕ ਕੱਪੜਾ ਰੱਖਦੇ ਨੇ, ਉਹ ਜਿਹੜਾ ਕੱਪੜਾ ਹੈ ਉਹਨੂੰ ਖੰਨਲੀ ਕਹਿੰਦੇ ਨੇ, ਤੇ ਖੰਨਲੀ ਵਿੱਚ ਤੰਦ ਮੈਲ ਪੈ ਜਾਂਦੀ ਹੈ, ਜਿੰਨਾ ਮਰਜ਼ੀ ਉਹਨੂੰ ਸਾਬਣਾਂ ਨਾਲ ਧੋਈ ਜਾਓ ਉਹ ਸਾਫ਼ ਨਹੀਂ ਹੁੰਦੀ। ਆਖੋ ਸਤਨਾਮ। ਕਹਿੰਦੇ ਮਨ ਸਾਡਾ ਹੈ ਨਾ ਜਿਹੜਾ, ਇਹਨੂੰ ਮੈਲ ਬਹੁਤ ਲੱਗੀ ਹੋਈ ਹੈ, ਖੰਨਲੀ ਵਾਂਗੂ ਹੋ ਗਿਆ, ਅਸੀਂ ਨਹਾਈ ਜਿੰਨਾ ਮਰਜ਼ੀ ਜਾਈਏ ਉਹ ਸਾਫ਼ ਨਹੀਂ ਹੋਣਾ। ਫਿਰ ਉਹ ਸਾਫ਼ ਕਿਵੇਂ ਹੋਏਗਾ? ਆਪਾਂ ਮਹਾਰਾਜ ਦੇ ਬਚਨ ਰੋਜ਼ ਪੜ੍ਹਦੇ ਹਾਂ ਕਿ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ, ਜਿਵੇਂ ਕੱਪੜਾ ਮੈਲਾ ਹੋ ਜਾਵੇ ਸਾਬਣ ਦੇ ਨਾਲ ਉਸ ਪਲੀਤ ਹੋਏ ਵਸਤਰ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਭਰੀਏ ਮਤ ਪਾਪਾਂ ਕੇ ਸੰਗ, ਮਤ ਪਾਪਾਂ ਨਾਲ ਭਰ ਚੁੱਕੀ ਹੈ, ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੈ, ਤੇ ਉਹ ਸ਼ੁੱਧ ਕਿਵੇਂ ਹੋਏਗਾ? ਉਹ ਧੋਪੈ ਨਾਵੈ ਕੈ ਰੰਗ, ਨਾਮ ਦੇ ਨਾਲ ਉਹਨੂੰ ਸਾਫ਼ ਕੀਤਾ ਜਾ ਸਕਦਾ, ਨਹੀਂ ਤੇ ਹੋਰ ਕੋਈ ਸਾਧਨ ਨਹੀਂ। ਆਪਣੇ ਇੱਥੇ ਅੱਜ ਤੋਂ 4-5 ਮਹੀਨੇ ਪਹਿਲਾਂ ਇੱਕ ਫੱਕਰ ਬਾਬਾ ਆਇਆ, ਤੇ ਉਹ ਬਾਬਾ ਨਰੈਣ ਸਿੰਘ ਜੀ ਮਹਾਂਪੁਰਸ਼ ਮੋਹਾਲੀ ਵਾਲਿਆਂ ਦਾ ਕੋਈ ਸੇਵਾਦਾਰ ਸੀ, ਉਹਨੇ ਉਹਨਾਂ ਦੀ ਸੰਗਤ ਕੀਤੀ ਸੀ। ਬਹੁਤ ਚਿਰ ਹੋ ਗਿਆ ਉਹ ਕਦੇ ਬੋਰੀ ਪਾ ਲੈਂਦਾ, ਕਦੇ ਸੋਹਣੇ ਵੀ ਬਸਤਰ ਪਾਏ ਹੁੰਦੇ। ਉਹ ਇੱਕ ਵਾਰੀ ਅਸਥਾਨ ਤੇ ਆਇਆ ਇੱਥੇ ਤੋਂ ਆਪਣੇ ਪਰਮੇਸ਼ਵਰ ਦੁਆਰ, ਮੈਂ ਗੱਡੀ 'ਚ ਬਹਿਣ ਲੱਗਾ ਸਾਂ ਤੇ ਮੈਨੂੰ ਨਾ ਸਾਬਣ ਫੜਾ ਕੇ, ਸਾਬਣ ਦੀ ਟਿੱਕੀ ਇੱਕ ਫੜਾ ਕੇ ਕਹਿੰਦਾ ਸਾਬਣ ਲੈ ਲਓ, ਸਾਬਣ ਦੇ ਦਿਓ। ਮੈਂ ਬਹੁਤ ਹੈਰਾਨ ਹੋਇਆ, ਪਹਿਲਾਂ ਉਹਦੀ ਗੱਲ ਦੀ ਸਮਝ ਵੀ ਨਹੀਂ ਪਈ। ਜਲਦੀ ਵਿੱਚ ਸਾਂ ਤੇ ਮੈਂ ਸਿੰਘ ਨੂੰ ਆਖਿਆ, ਮੈਂ ਕਿਹਾ ਬਾਬਾ ਸਾਬਣ ਮੰਗਦਾ, ਜਿਹੜੀ ਮੰਗਦਾ ਉਹ ਦੇ ਦੇਈ। ਆਖਣ ਲੱਗਾ, ਨਹੀਂ ਜੀ ਸਾਬਣ ਲੈ ਲਓ, ਸਾਬਣ ਦੇ ਦਿਓ। ਫਿਰ ਮੈਨੂੰ ਸਮਝ ਆਈ ਵੀ ਇਹ ਕਹਿੰਦਾ ਕੀ। ਉਹਦਾ ਭਾਵ ਇਹ ਸੀ ਵੀ ਸਾਬਣ ਲੈ ਲਓ ਤੇ ਨਾਮ ਦਾ ਸਾਬਣ ਦਿਓ ਜਿਹਦੇ ਨਾਲ ਮਨ ਸਾਫ਼ ਹੋ ਜਾਏ। ਤੇ ਮੈਂ ਫਿਰ ਉਹਨੂੰ ਅਰਜ਼ ਕੀਤੀ, ਮੈਂ ਕਿਹਾ ਇਹ ਸਾਬਣ ਉਹ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਰੱਖ ਜਾ ਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਕਰ ਕਿ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਇਨਾਮ ਦੀ ਦਾਤ ਬਖਸ਼ਣ। ਆਖੋ ਸਤਨਾਮ। ਔਰ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਦਾ ਨਾਮ ਹੈ ਜਿਹਨੇ ਸਾਡੇ ਮਨ ਨੂੰ ਸ਼ੁੱਧ ਕਰਨਾ ਹੈ, ਹੋਰ ਕੋਈ ਸਾਧਨ, ਹੋਰ ਕੋਈ ਤਰੀਕਾ ਐਸਾ ਨਹੀਂ। ਤੇ ਜੇ ਇਹ ਤਰੀਕਾ ਨਹੀਂ ਅਪਣਾਇਆ, ਜੇ ਬਾਣੀ ਬਾਣੇ ਨਾਲ, ਜੇ ਨਿਤਨੇਮ ਨਾਲ, ਭਜਨ ਨਾਲ, ਸਿਮਰਨ ਨਾਲ ਜੁੜੇ ਨਹੀਂ, ਤੇ ਇਹ ਮੈਲ ਵੱਧਦੀ ਜਾਏਗੀ, ਵੱਧਦੀ ਜਾਏਗੀ, ਫਿਰ ਇਹਨੂੰ ਧੋਣਾ ਮੁਸ਼ਕਲ ਹੋ ਜਾਏਗਾ। ਇਸੇ ਕਰਕੇ ਸਿੱਖ ਧਰਮ ਵਿੱਚ ਇਸ ਗੱਲ ਦੀ ਤਾਕੀਦ ਵਾਰ ਵਾਰ ਕੀਤੀ ਗਈ ਹੈ ਕਿ ਨਿਤਨੇਮ ਗੁਰਸਿੱਖ ਨੇ ਰੋਜ਼ ਕਰਨਾ। ਪੰਜ ਬਾਣੀਆਂ ਦਾ ਪਾਠ ਹੈ, ਰੋਜ਼ ਕਰੋ। ਰਹਿਰਾਸ ਸਾਹਿਬ ਰੋਜ਼ ਕਰੋ। ਕੀਰਤਨ ਸੁਹੇਲੇ ਦਾ ਜਾਪ ਰੋਜ਼ ਹੋਣਾ ਚਾਹੀਦਾ, ਜਿਹੜੇ ਪੜ੍ਹੇ ਲਿਖੇ ਹਨ। ਜੋ ਨਹੀਂ ਪੜ੍ਹੇ ਉਹ ਘੱਟ ਤੋਂ ਘੱਟ 6 ਮਾਲਾ ਸਿਮਰਨ ਮੂਲ ਮੰਤਰ ਦਾ ਕਰਨ, ਨਹੀਂ ਤੇ ਗੁਰਮੰਤਰ ਦੀਆਂ ਮਾਲਾ ਫੇਰਨ। ਵਾਹਿਗੁਰੂ ਵਾਹਿਗੁਰੂ ਦਾ ਸਿਮਰਨ 2-2.5 ਘੰਟੇ ਦਾ ਸਮਾਂ ਰੋਜ਼ ਲਾਉਣਾ ਚਾਹੀਦਾ। ਜੇ ਘਰ ਦੀ ਰੋਜ਼ ਸਫਾਈ ਨਾ ਹੋਵੇ, ਰੋਜ਼ ਝਾੜੂ ਨਾ ਲੱਗੇ, ਤੇ ਸਤਸੰਗ ਜੀ ਵੇਖੋ ਕਿੰਨਾ ਗੰਦ ਪੈ ਜਾਂਦਾ। ਬਹੁਤ ਲੋਕ ਐਸੇ ਹਨ ਜਿਹੜੇ ਕਹਿੰਦੇ ਨੇ ਉਹੀ ਜਪਜੀ ਸਾਹਿਬ ਏ, ਉਹੀ ਜਾਪ ਸਾਹਿਬ ਏ, ਉਹੀ ਚੌਪਈ ਸਾਹਿਬ ਹੈ, ਰੋਜ਼ ਰੋਜ਼ ਪੜ੍ਹਨ ਦਾ ਕੀ ਫਾਇਦਾ? ਤੇ ਪ੍ਰਸ਼ਾਦਾ ਤੇ ਉਹੀ ਅਸੀਂ ਰੋਜ਼ ਰੋਜ਼ ਕਿਉਂ ਛਕਨੇ? ਉਹੀ ਰੋਟੀਆਂ ਰੋਜ਼ ਖਾਣਾ। ਇਸੇ ਤਰ੍ਹਾਂ ਸਤਸੰਗ ਜੀ ਜਿੰਨਾ ਚਿਰ ਰੋਜ਼ ਬਾਣੀ ਨਾਲ ਨਹੀਂ ਜੁੜਦੇ ਉਹਨਾਂ ਚਿਰ ਗੱਲ ਨਹੀਂ ਬਣਨੀ। ਮਰਜ਼ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼। ਆਖੋ ਸਤਨਾਮ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਤੇਰੀਆਂ ਤਮਾਮ ਪਰੇਸ਼ਾਨੀਆਂ ਜੋ ਹਨ ਸਭ ਖਤਮ ਹੋ ਜਾਣਗੀਆਂ, ਪਰ ਆਪਣੇ ਆਪ ਨੂੰ ਖੋਜਣ ਦਾ ਯਤਨ ਕਰੋ। ਕਰ ਬੰਦੇ ਤੂੰ ਬੰਦਗੀ, ਮਰ ਜਾਂਦੇ ਨੇ ਬੰਦਗੀ ਕਰ, ਕਿੰਨਾ ਚਿਰ ਜਿਚਰ ਘੱਟ ਮੈਂ ਸਾਹੋ, ਜਿੰਨਾ ਚਿਰ ਤੇਰੇ ਸਰੀਰ ਵਿੱਚ ਸਵਾਸ ਹਨ ਉਹਨਾਂ ਚਿਰ ਬੰਦਗੀ ਕਰਨੀ ਚਾਹੀਦੀ ਹੈ। ਤੇ ਆਪਾਂ ਬਚਨ ਸੱਚੇ ਪਾਤਸ਼ਾਹ ਦੇ ਪੜ੍ਹਨੇ ਆ ਕਿ ਬੰਦਾ ਤੇ ਹੈ ਹੀ ਉਹ ਆ ਜਿਹੜਾ ਬੰਦਗੀ ਕਰਦਾ। ਬੰਦੇ ਸੇ ਜੇ ਪਵੇ ਵਿੱਚ ਬੰਦੀ, ਵੇਖਣ ਕੋ ਦੀਦਾਰ, ਬੰਦਾ ਹੈ ਹੀ ਉਹ ਆ ਜਿਹੜਾ ਬੰਦਗੀ ਕਰ ਰਿਹਾ। ਬਾਕੀ ਤੇ ਕੱਲ ਵੀ ਅਰਜ਼ ਕੀਤੀ ਸੀ ਕਿ ਜੋ ਸਾਡੇ ਕੰਮ ਕਾਰ ਹਨ ਜਾਂ ਜੋ ਕੁਝ ਵੀ ਅਸੀਂ ਕਰਨੇ ਆ, ਬੱਚਿਆਂ ਦੀ ਪਰਵਰਿਸ਼ ਕਰਨ ਤੱਕ ਹੀ ਅਗਰ ਸੀਮਤ ਰਹਿਣਾ ਹੈ। ਇਹ ਤੇ ਪਸ਼ੂ ਪੰਛੀ ਵੀ ਕਰ ਰਹੇ ਨੇ, ਤੇ ਬੰਦਾ ਤੇ ਹੈ ਹੀ ਤਾਂ ਜੇ ਬੰਦਗੀ ਕਰੇ, ਸਿਮਰਨ ਕਰੇ, ਨਿਤਨੇਮ ਕਰੇ। ਜੋ ਸਾਨੂੰ ਗਿਆਨ ਸੱਚੇ ਪਾਤਸ਼ਾਹ ਨੇ ਮਨੁੱਖ ਨੂੰ ਦਿੱਤਾ ਹੈ ਉਹ ਪਸ਼ੂ ਪੰਛੀਆਂ ਨੂੰ ਨਹੀਂ ਮਿਲਿਆ। ਜੋ ਵੱਖਰਾਪਨ ਹੈ ਸਾਡੇ ਵਿੱਚ ਇਹੀ ਹੈ, ਪ੍ਰਭੂ ਦੀ ਭਗਤੀ ਕਰੀਏ, ਬੰਦਗੀ ਕਰੀਏ, ਤੇ ਉਹਦੇ ਨਾਲ ਹੀ ਸਾਡਾ ਪਾਰ ਉਤਾਰਾ ਹੋਣਾ ਹੈ। ਸੁਖਮਨੀ ਸਾਹਿਬ ਦੇ ਵਿੱਚ ਵਾਰ ਵਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਜਹ ਮਾਰਗ ਕੇ ਗੰਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਇੱਥੋਂ ਅਗਰ ਤੁਸੀਂ ਅੰਮ੍ਰਿਤਸਰ ਜਾਣਾ ਹੋਵੇ ਤੇ ਕਿੰਨਾ ਕੁਝ ਪੱਲੇ ਬੰਨ ਕੇ ਲੈ ਕੇ ਜਾਈ, ਵੀ ਭਾਈ ਰਾਹ ਵੀ ਲੰਬਾ ਹੈ, ਖਰਚ ਵੀ ਹੈ, ਟਿਕਟ ਵੀ ਲੱਗੇਗੀ, ਟ੍ਰੇਨ ਤੇ ਜਾਵਾਂਗੇ, ਫਿਰ ਉੱਥੇ ਖਰਚਾ ਕੋਲ ਚਾਹੀਦਾ। ਜੇ ਕੋਲ ਕੁਛ ਨਹੀਂ ਹੋਏਗਾ, ਕੰਡਕਟਰ ਨੇ ਲਾਹ ਦੇਣਾ ਬੱਸ ਦੇ ਵਿੱਚੋਂ, ਚੱਲ ਥੱਲੇ। ਤੇ ਸਤਸੰਗ ਜੀ, ਜੇ ਪਟਿਆਲੇ ਤੱਕ ਵੀ ਜਾਣਾ ਤੇ ਕੋਲ 10-20 ਤੇ ਚਾਹੀਦੇ ਹੀ ਨੇ। ਤੇ ਵੇਖੋ ਧੰਨ ਗੁਰੂ ਅਰਜਨ ਸਾਹਿਬੰਦ ਨੇ ਕਿ ਜੇ ਬਿਲਕੁਲ ਨੇੜੇ ਵੀ ਇਹ ਜਾਂਦਾ ਤੇ ਕੁਛ ਨਾ ਕੁਛ ਪੱਲੇ ਜ਼ਰੂਰ ਬੰਨਦਾ, ਕੁਛ ਨਾ ਕੁਛ ਨਾਲ ਲੈ ਕੇ ਜਾਂਦਾ ਹੈ। ਪਰ ਕਹਿੰਦੇ ਨੇ ਇੱਕ ਦਿਨ ਤੂੰ ਉਸ ਰਾਹੇ ਪੈਣਾ ਹੈ, ਸਾਡੇ ਵੱਡੇ ਵਡੇਰੇ ਵੀ ਪਏ ਨੇ, ਅਸੀਂ ਵੀ ਜਾਣਾ, ਇੱਕ ਦਿਨ ਉਸ ਰਾਹੇ ਪੈਣਾ ਜਿਹਦੇ ਕੋਹ ਨਹੀਂ ਗਿਣੇ ਜਾਂਦੇ। ਆਖੋ ਸਤਨਾਮ, ਐਡੇ ਕੋਹ ਨੇ, ਇੰਨੇ ਨੇ ਕਿ ਜਿਹੜੇ ਗਿਣਤੀ ਤੋਂ ਬਾਹਰ ਹਨ। ਜਹ ਮਾਰਗ ਕੇ ਗੰਨੇ ਜਾਹੇ ਨਾ ਕੋਸਾ, ਕੋਹ ਤੇ ਗਿਣੇ ਹੀ ਨਹੀਂ ਜਾਂਦੇ, ਫਿਰ ਉੱਥੇ ਵੀ ਤੇ ਖਰਚਾ ਚਾਹੀਦਾ। ਉਹ ਕਿਹੜਾ? ਹਰ ਕਾ ਨਾਮ ਊਹਾਂ ਸੰਗ ਤੋਸਾ, ਨਾਮ ਹੈ ਜਿਹੜਾ ਨਾਲ ਜਾਣਾ। ਰਹਿਰਾਸ, ਰਹਿਰਾਸ ਆਪਾਂ ਸ਼ਾਮ ਨੂੰ ਪੜ੍ਹਦੇ ਹਾਂ। ਰਹਿ ਨਾਮ ਹੈ ਰਸਤੇ ਦਾ, ਰਾਸ ਨਾਮ ਹੈ ਪੂੰਜੀ ਦਾ, ਖਰਚੇ ਦਾ। ਰਾਸ ਹੋਵੇ ਰਾਹ ਦੀ, ਰਾਹ ਦਾ ਖਰਚਾ, ਉਹਨੂੰ ਕਹਿੰਦੇ ਨੇ ਰਹਿ ਰਾਸ, ਰਾਹ ਦੀ ਪੂੰਜੀ। ਤੇ ਸਤਸੰਗ ਜੀ, ਸੱਚੇ ਪਾਤਸ਼ਾਹ ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿ ਜਿਹੜੇ ਰਾਹ ਤੇ ਇੱਕ ਦਿਨ ਤੂੰ ਜਾਣਾ ਹੈ ਉਹਦੇ ਕੋਹ, ਉਹਦੇ ਮੀਲ ਬਹੁਤ ਲੰਬੇ ਹਨ, ਉੱਥੇ ਕੇਵਲ ਵਾਹਿਗੁਰੂ ਦਾ ਨਾਮ ਹੈ ਜਿਹੜਾ ਨਾਲ ਜਾਏਗਾ। ਜਹ ਮਹਾ ਭਿਆਨ ਤਪਤ ਬਹੁ ਕਾਮ, ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਕਹਿੰਦੇ ਬੜੀਆਂ ਤੱਤੀਆਂ ਹਵਾਵਾਂ ਵਗਦੀਆਂ ਨੇ ਉੱਥੇ, ਬੜੀ ਧੁੱਪ ਲੱਗਣੀ ਉੱਥੇ, ਫਿਰ ਕੋਈ ਦਰਖਤ ਨਹੀਂ, ਉੱਥੇ ਕੋਈ ਛੱਤ ਨਹੀਂ, ਉੱਥੇ ਤੇ ਵਾਹਿਗੁਰੂ ਦੇ ਨਾਮ ਨਹੀਂ ਛਾਂ ਕਰਨੀ।
ਉੱਥੇ ਹਰੀ ਦੇ ਨਾਮ ਦੀਆਂ ਛਾਵਾਂ, ਉੱਥੇ ਹਰੀ ਦੇ ਨਾਮ ਦੀਆਂ ਛਾਵਾਂ, ਜਿੱਥੇ ਤੈਨੂੰ ਧੁੱਪ ਲੱਗਣੀ ਬੰਦਿਆ, ਜਿੱਥੇ ਤੈਨੂੰ ਧੁੱਪ ਲੱਗਣੀ ਉੱਥੇ ਹਰੀ ਦੇ ਨਾਮ ਦੀਆਂ ਛਾਵਾਂ, ਉੱਥੇ ਹਰੀ ਦੇ ਨਾਮ ਦੀਆਂ ਛਾਵਾਂ, ਜਿੱਥੇ ਤੈਨੂੰ ਧੁੱਪ ਲੱਗਣੀ ਬੰਦਿਆ, ਨਾਮ ਦੀਆਂ ਛਾਵਾਂ,
ਉੱਥੇ ਹਰੀ ਦੇ
ਬਾਬਾ,
ਉੱਥੇ ਹਰੀ ਦੇ ਨਾਮ ਦੀਆਂ ਛਾਵਾਂ, ਜਿੱਥੇ ਤੈਨੂੰ ਧੁੱਪ ਲੱਗਣੀ ਬੰਦਿਆ, ਜਿੱਥੇ ਤੈਨੂੰ ਧੁੱਪ ਲੱਗਣੀ ਉੱਥੇ ਹਰੀ ਦੇ,
ਉੱਥੇ ਹਰੀ ਦੇ ਨਾਮ ਦੀਆਂ ਛਾਵਾਂ, ਉੱਥੇ ਹਰੀ ਦੇ ਨਾਮ ਦੀਆਂ ਛਾਵਾਂ, ਉੱਥੇ ਹਰੀ ਦੇ,
ਉੱਥੇ ਹਰੀ ਦੇ ਨਾਮ ਦੀਆਂ ਛਾਵਾਂ, ਉੱਥੇ ਹਰੀ ਦੇ
ਬਾਬਾ,
ਉੱਥੇ ਹਰੀ ਦੇ ਨਾਮ ਦੀਆਂ ਛਾਵਾਂ, ਉੱਥੇ ਹਰੀ ਦੇ
ਬੋਲੋ
ਵਾਰਿਸ।
ਪਰਮੇਸ਼ਰ
ਉੱਥੇ ਹਰੀ ਦੇ ਨਾਮ ਦੀ ਆਸ਼ਾਵਾ ਉੱਥੇ ਨਾਮ ਨੇ ਸਹਾਇਤਾ ਤੇਰੀ ਕਰਨੀ ਉੱਥੇ ਨਾਮ ਨੇ ਉੱਥੇ ਨਾਮ ਨੇ ਸਹਾਇਤਾ ਤੇਰੀ ਕਰਨੀ ਉੱਥੇ ਨਾਮ ਨੇ ਸਹਾਇਤਾ ਕਰਨੀ ਜਿੱਥੇ ਨਾ ਕੋਈ ਮਾਤ ਪਿਤਾ ਤੇਰਾ ਤੇਰਾ ਜਿੱਥੇ ਨਾ ਕੋਈ ਮਾਤ ਪਿਤਾ ਉੱਥੇ ਨਾਮ ਨੇ ਸਹਾਇਤਾ ਕਰਨੀ ਉੱਥੇ ਨਾਮ ਨੇ ਉੱਥੇ ਨਾਮ ਨੇ ਸਹਾਇਤਾ ਕਰਨੀ ਜਿੱਥੇ ਨਾ ਕੋਈ ਮਾਤ ਪਿਤਾ ਤੇਰਾ ਤੇਰਾ ਜਿੱਥੇ ਨਾ ਕੋਈ ਮਾਤ ਪਿਤਾ ਉੱਥੇ ਨਾਮ ਨੇ
ਪਿਤਾ ਸੁਤ ਮੀਤ ਨਾ ਪਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ ਇੱਕ ਵਾਹਿਗੁਰੂ ਦਾ ਨਾਮ ਹੈ ਨਾਲ ਜਾਣ ਵਾਲਾ ਬਾਕੀ ਸਾਰੇ ਰਿਸ਼ਤੇਦਾਰ ਸਾਖ ਸੰਬੰਧੀ ਇੱਥੇ ਹੀ ਰਹਿ ਜਾਂਦੇ ਹਨ ਇਸੇ ਕਰਕੇ ਬਾਬਾ ਫਰੀਦ ਸਾਹਿਬ ਆਂਦੇ ਨੇ ਅੱਜ ਮੌਤ ਭੁੱਲੇ ਹੋਏ ਆ ਰੱਬ ਯਾਦ ਨਹੀਂ ਜੇ ਮੌਤ ਯਾਦ ਹੋਏਗੀ ਰੱਬ ਯਾਦ ਹੋਏਗਾ ਐਕਸੀਡੈਂਟ ਵੇਖ ਕੇ ਆਓ ਕਦੇ ਹੁਣ ਆਪਾਂ ਆਮ ਵੇਖਦੇ ਹਾਂ ਸੜਕਾਂ ਤੇ ਜਾਂਦੇ ਹਾਂ ਕਿ ਐਕਸੀਡੈਂਟ ਹੋਇਆ ਹੋਵੇ ਤੇ ਘਰ ਆ ਕੇ ਦੋ ਦੋ ਦਿਨ ਪ੍ਰਸ਼ਾਦਾ ਚੰਗਾ ਨਹੀਂ ਲੱਗਦਾ ਜੇ ਲਾਸ਼ ਵੇਖ ਆਈਏ ਮਰਿਆਂ ਨੂੰ ਵੇਖ ਕੇ ਮੌਤ ਯਾਦ ਆ ਜਾਂਦੀ ਮੌਤ ਨੂੰ ਵੇਖ ਕੇ ਮੌਤ ਯਾਦ ਆ ਜਾਂਦੀ ਪਰ ਜੇ ਸਤ ਸੰਗਤ ਦੋ ਚਾਰ ਦਿਨ ਦਸ ਦਿਨ ਲੰਘ ਜਾਂਦੇ ਨੇ ਅਸੀਂ ਫਿਰ ਉਸੇ ਤਰ੍ਹਾਂ ਹੀ ਹੋ ਜਾਂਦੇ ਭੁੱਲ ਜਾਈਦਾ ਸਭ ਕੁਛ ਫਿਰ ਉਹੀ ਖਾਣਾ ਉਹੀ ਹੱਸਣਾ ਉਹੀ ਰੌਲਾ ਨੱਚਣਾ ਟੱਪਣਾ ਸਭ ਉਸੇ ਤਰ੍ਹਾਂ ਹੀ ਚੱਲਦਾ ਦੋ ਚਾਰ ਕੁ ਦਿਨ ਮਨ ਵੈਰਾਗੀ ਰਹਿੰਦਾ ਫਿਰ ਉਸੇ ਤਰ੍ਹਾਂ ਲਾਸ਼ ਦੇ ਪਿੱਛੇ ਜਾ ਰਹੇ ਹੋਈਏ ਅੰਤਮ ਸੰਸਕਾਰ ਕਰਦੇ ਕਰਨ ਵਾਸਤੇ ਉੱਥੇ ਫਿਰ ਚੁਟਕਲੇ ਸੁੱਝਦੇ ਹੀ ਉੱਥੇ ਹਾਸਾ ਆਉਂਦਾ ਹੀ ਕਿਉਂਕਿ ਮੌਤ ਹੈ ਸਾਹਮਣੇ ਮੌਤ ਵੇਖ ਕੇ ਮੌਤ ਯਾਦ ਆਉਂਦੀ ਹੈ ਤੇ ਸਾਡੇ ਵਿੱਚ ਤੇ ਕਮਾਈ ਵਾਲੇ ਗੁਰਸਿੱਖਾਂ ਵਿੱਚ ਇਹੀ ਫਰਕ ਹੈ ਅਸੀਂ ਮੌਤ ਕਦੇ ਕਦੇ ਵੇਖਨੇ ਆ ਤੇ ਮੌਤ ਯਾਦ ਆਉਂਦੀ ਹੈ ਉਹਨਾਂ ਨੂੰ ਹਰ ਸਮੇਂ ਮੌਤ ਯਾਦ ਰਹਿੰਦੀ ਹਰ ਸਮੇਂ ਉਹ ਇਹ ਯਾਦ ਰੱਖਦੇ ਨੇ ਕਿ ਮਨਾ ਜੋ ਦਿਸ ਰਿਹਾ ਇਹ ਠੀਕ ਪਰ ਇਹ ਹੈ ਝੂਠ ਮਰਨਾ ਸੱਚ ਜਾਣਾ ਇੱਕ ਦਿਨ ਅੱਜ ਪਰਿਵਾਰ ਮੇਰੇ ਨਾਲ ਬੱਚੇ ਮੇਰੇ ਕੋਲ ਹਨ ਪਰ ਮੈਂ ਇਹਨਾਂ ਨੂੰ ਇੱਕ ਦਿਨ ਛੱਡ ਕੇ ਜਾਣਾ ਉਹ ਇਹ ਠੀਕ ਆ ਰਹਿਣਾ ਤੇ ਅਸੀਂ ਘਰਾਂ 'ਚ ਹੀ ਆ ਰਹਿਣਾ ਤੇ ਬੱਚਿਆਂ 'ਚ ਹੀ ਆ ਵਿਆਹ ਵੀ ਕਰਨੇ ਨੇ ਉਹਨਾਂ ਦੀਆਂ ਸ਼ਾਦੀਆਂ ਵੀ ਕਰਨੀਆਂ ਨੇ ਬੱਚਿਆਂ ਦੀਆਂ ਵਿਆਹਾਂ ਦੀਆਂ ਖੁਸ਼ੀਆਂ ਵੀ ਮਨਾਉਣੀਆਂ ਨੇ ਪਰ ਉਹ ਇਹ ਕਰਦੇ ਨੇ ਪਰ ਸੋਚਦੇ ਨੇ ਮਨਾ ਇਹ ਨਾ ਕਰਕੇ 10-20-100 ਬੱਕਰਾ ਵੱਢ ਲਿਆ 100 ਮੁਰਗਾ 150 ਮੁਰਗਾ ਬਰਾਤੀ ਮੰਗਦੇ ਨੇ ਇਹਦੇ ਤੋਂ ਕੰਟਰੋਲ ਕਰ ਇੱਕ ਦਿਨ ਜਾਣਾ ਛੱਡ ਕੇ ਇਹ ਸਭ ਨਾਤੇ ਝੂਠੇ ਆ ਕਹਿਣਗੇ ਕਰੀਏ ਕੀ ਜੀ ਫਿਰ ਕੁੜਮ ਰੁੱਸਦਾ ਮੈਂ ਬੜੀ ਬੜੀ ਬੇਨਤੀ ਕੀਤੀ ਆ ਜਦੋਂ ਜਮਾਂ ਨਿਕਲੀ ਸੀ ਨਾ ਫਿਰ ਕੁੜਮ ਨੂੰ ਸੱਦ ਲਈ ਵੀ ਕੁੜਮਾ ਬਚਾ ਲਾਇਆ ਕਿੰਨੇ ਸਹਾਇਤਾ ਕਰਨੀ ਉੱਥੋਂ ਸੱਚੇ ਪਾਤਸ਼ਾਹ ਹਨ ਜਿਹੜੇ ਬਾਂਹ ਫੜਨਗੇ ਹੋਰ ਦੁਨੀਆਂ ਵਿੱਚ ਕੋਈ ਐਸਾ ਸਾਕ ਸੰਬੰਧੀ ਨਹੀਂ ਜਿਹੜਾ ਸਾਡਾ ਸਾਥ ਨਿਭਾਏਗਾ ਕੇਵਲ ਸਤਿਗੁਰੂ ਹਨ ਜਿਨ੍ਹਾਂ ਨੇ ਸਾਡੀ ਬਾਂਹ ਫੜਨੀ ਹੈ ਇਸੇ ਕਰਕੇ ਨਾਨਕ ਕੱਚੜਿਆਂ ਸਿਉਂ ਤੋੜ ਇਹ ਕੱਚੇ ਨੇ ਸਾਰੇ ਢੂੰਡ ਸੱਜਣ ਸੰਤ ਪੱਕਿਆ ਓਏ ਜੀਵੰਦੇ ਵਿਛੜੇ ਇੱਕ ਉਹ ਨੇ ਜਿਹੜੇ ਜਿਉਂਦੇ ਨੂੰ ਛੱਡ ਜਾਣਗੇ ਓਏ ਮੋਇਆ ਨਾ ਜਾਹੀ ਛੋੜ ਸੱਚੇ ਪਾਤਸ਼ਾਹ ਮਰਨ ਤੋਂ ਬਾਅਦ ਵੀ ਸਾਡਾ ਸਾਥ ਨਹੀਂ ਛੱਡਦੇ ਤੇ ਉਹ ਸਤਿਗੁਰ ਦੇ ਲੜ ਲੱਗਣਾ ਚਾਹੀਦਾ ਪਰਿਵਾਰ ਵਿੱਚ ਰਵੋ ਬੱਚਿਆਂ ਵਿੱਚ ਰਵੋ ਪ੍ਰੀਤ ਆਪਣੀ ਗੁਰੂ ਦੇ ਚਰਨਾਂ ਨਾਲ ਰੱਖੋ ਜਿਵੇਂ ਹੁਣ ਸਾਡੇ ਅੰਦਰ ਜਜ਼ਬਾ ਹੈ, ਇੱਥੇ ਸਾਨੂੰ ਕੋਈ ਸੁਣਿਆ ਆ ਜਾਏ ਕਿ ਤੇਰੇ ਪੁੱਤਰ ਨੂੰ ਫਲਾਣੇ ਨੇ ਘੇਰ ਲਿਆ ਤੇ ਛੱਡ ਕੇ ਭੱਜ ਜਾਵਾਂਗੇ, ਸਭ ਕਿਵੇਂ ਕਿਹਦੀ ਹਿੰਮਤ ਪੈ ਗਈ ਹੈ ਮੇਰੇ ਬੱਚੇ ਨੂੰ? ਉੱਥੇ ਮਰਨ ਮਰਾਉਣ ਤੱਕ ਗੱਲ ਆ ਜਾਂਦੀ ਹੈ, ਮਰਨ ਤੱਕ ਵੀ ਜਾਂਦਾ, ਜਾਣ ਦੀ ਵੀ ਪਰਵਾਹ ਨਹੀਂ ਕਰਦਾ। ਮਾੜਾ ਜਿਹਾ ਜ਼ਮੀਨ ਦਾ ਝਗੜਾ ਹੋ ਜਾਵੇ ਉੱਥੇ ਫਿਰ ਮਰਨ ਦੀ ਬੜੇ ਕਤਲ ਹੁੰਦੇ ਨੇ ਜ਼ਮੀਨਾਂ ਪਿੱਛੇ, ਆਪਾਂ ਵੇਖ ਨਹੀਂ ਜ਼ਮੀਨਾਂ ਪਿੱਛੇ ਵੱਟ ਇੱਧਰ ਉੱਧਰ ਹੋ ਗਈ ਤੇ ਕਤਲ ਤੱਕ ਗੱਲ ਚਲੇ ਜਾਂਦੀ। ਇੰਨਾ ਪਿਆਰ ਜ਼ਮੀਨ ਨਾਲ ਕੇ ਜਾਨ ਦੀ ਬਾਜ਼ੀ ਲਗਾ ਕੇ, ਇੰਨਾ ਪਿਆਰ ਆਪਣੇ ਬੱਚਿਆਂ ਨਾਲ, ਜਾਨ ਦੀ ਪਰਵਾਹ ਨਹੀਂ ਕਰਦਾ, ਮਰਨ ਮਰਾਣ ਤੱਕ ਗੱਲ ਚਲੇ ਜਾਂਦੀ ਮੇਰੇ ਪੁੱਤਰ ਨੂੰ ਕੋਈ ਕਹਿਣ ਵਾਲਾ ਹੋਵੇ ਕੌਣ? ਤੇ ਸਤਸੰਗ ਜੀ ਇੰਨਾ ਪਿਆਰ ਸਾਡਾ ਸਾਡੇ ਗੁਰੂ ਨਾਲ ਹੈ, ਕਿਵੇਂ ਕਰਨਾ? ਬੜਿਆਂ ਥਾਵਾਂ ਤੇ ਗੁਰੂ ਸਾਹਿਬ ਦੀ ਬੇਅਦਬੀ ਪਿਛਲੇ ਸਮੇਂ ਵਿੱਚ ਹੋਈ ਆ, ਸਾਡੀਆਂ ਦਾੜੀਆਂ ਪ੍ਰਕਾਸ਼ ਨੇ, ਅਸੀਂ ਨਾਵਾਂ ਦੇ ਸਿੱਖ ਆ, ਕਿਸੇ ਨੇ ਜਾ ਕੇ ਵੇਖਿਆ ਵੀ ਨਹੀਂ ਹੋਣਾ। ਖੁਸ਼ਹੁਸਨਾ ਨਾਵਾਂ ਦੇ ਸਿੱਖ ਆ, ਉਹੀ ਸਤਿਗੁਰੂ ਸਨ, ਆਨੰਦ ਕਾਰਜ ਹੋਏ ਤਾਂ ਵੀ ਸੱਚੇ ਪਾਤਸ਼ਾਹ ਵਿੱਚ ਸਨ, ਤੇਰਾ ਘਰ ਜਦੋਂ ਵਸਿਆ ਉਦੋਂ ਗੁਰੂ ਸਾਹਿਬ ਦੇ ਆਲੇ ਦੁਆਲੇ ਪਰਿਕਰਮਾ ਹੋਈਆਂ, ਭਾਵੇਂ ਅੱਜ ਤੋਂ 10 ਸਾਲ ਪਹਿਲਾਂ, ਭਾਵੇਂ 20 ਸਾਲ ਤੇ ਭਾਵੇਂ 50 ਸਾਲ ਪਹਿਲਾਂ ਆਨੰਦ ਹੋਏ, ਇਹੀ ਸੱਚੇ ਪਾਤਸ਼ਾਹ ਵਿੱਚ ਸਨ ਉਸ ਵੇਲੇ। ਤੇ ਸਤਿਗੁਰਾਂ ਦੀ ਕਿਰਪਾ ਨਾਲ ਦੁੱਖਾਂ ਸੁੱਖਾਂ ਵੇਲੇ ਮਹਾਰਾਜ ਨੂੰ ਅਸੀਂ ਲਿਆਉਂਦੇ ਰਹੇ ਹਾਂ, ਜਿੱਦਣ ਅਸੀਂ ਨਹੀਂ ਹੋਵਾਂਗੇ ਉਦਣ ਵੀ ਸੱਚੇ ਪਾਤਸ਼ਾਹ ਸਾਡੇ ਘਰ ਆਉਣਗੇ, ਉਦਣ ਵੀ ਸਾਡੇ ਪਰਿਵਾਰ ਨੂੰ ਹੌਸਲਾ ਦੇਣ ਵਾਲੇ ਇਹੀ, ਉਦਣ ਵੀ ਸਾਡੇ ਟੱਬਰ ਨੇ ਇਹਨਾਂ ਦੇ ਚਰਨਾਂ 'ਚ ਅਰਦਾਸਾਂ ਕਰਨੀਆਂ। ਤੇ ਫਿਰ ਸਤਿਗੁਰ ਨਾਲ ਵੀ ਸਾਡੀ ਪ੍ਰੀਤ ਹੋਣੀ ਚਾਹੀਦੀ ਹੈ, ਕਦੇ ਵੇਖੀਏ ਤੇ ਸਹੀ ਉਹ ਕੌਣ ਹੈ। ਬਸ ਇੰਨੀ ਗੱਲ ਕਹਿ ਕੇ ਚੁੱਪ ਕਰ ਜਾਂਦੇ ਹਾਂ, ਜਿਹੜਾ ਕਰੇਗਾ ਸੋ ਭਰੇਗਾ। ਖੁਸ਼ ਚਲੋ ਫਲ ਤੇ ਉਹਨੂੰ ਮਿਲ ਹੀ ਜਾਣਾ ਜੋ ਕਰ ਰਿਹਾ, ਲੇਕਿਨ ਘੱਟ ਤੋਂ ਘੱਟ ਵੇਖੀਏ ਤੇ ਸਹੀ। ਬਹੁਤ ਲੋਕ ਐਸੇ ਵੀ ਹਨ ਜਿਨ੍ਹਾਂ ਨੇ ਜਦੋਂ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ ਕਈ ਥਾਵਾਂ ਤੇ, ਜਿਨ੍ਹਾਂ ਨੇ ਦੀਵਾਲੀ ਵੇਲੇ ਦੀਵੇ ਨਹੀਂ ਬਾਲੇ, ਭੁੱਲ ਗਏ ਸਭ ਕੁਛ, ਆਖਣ ਲੱਗੇ ਦੋ ਦੋ ਦਿਨ ਹੋ ਗਏ ਨੇ ਪ੍ਰਸ਼ਾਦਾ ਨਹੀਂ ਪੱਕਿਆ ਘਰ ਵਿੱਚ, ਵੀ ਗੁਰੂ ਸਾਹਿਬ ਦੀ ਬੇਅਦਬੀ ਕੌਣ ਕਰ ਰਿਹਾ, ਕਿਉਂ ਹੋ ਰਿਹਾ, ਨਹੀਂ ਹੋਣਾ ਚਾਹੀਦਾ। ਸੋ ਦਰਦ ਹੋਵੇ ਸਾਡੇ ਅੰਦਰ ਜੇ ਅਸੀਂ ਬੱਚਿਆਂ ਪਿੱਛੇ ਮਰਨ ਮਰਾਉਣ ਤੱਕ ਜਾਂਦੇ ਹਾਂ, ਤੇ ਸਤਿਗੁਰ ਨਾਲ ਵੀ ਸਾਡੀ ਪ੍ਰੀਤ ਇਸੇ ਤਰ੍ਹਾਂ ਹੋਣੀ ਚਾਹੀਦੀ, ਫਿਰ ਗੱਲ ਬਣੇ। ਪਰ ਸਤਿਗੁਰਾਂ ਨੂੰ ਸਤਸੰਗਤ ਕਹਿਣ ਮਾਤਰ ਜ਼ਰੂਰ ਅਸੀਂ ਇਹ ਕਹੀ ਜਾਂਦੇ ਹਾਂ ਸਾਡਾ ਮਰਦ ਨਾਲ ਬੜਾ ਪਿਆਰ ਹੈ, ਸਾਡਾ ਸਤਿਗੁਰੂ ਨਾਲ ਬੜਾ ਪਿਆਰ ਹੈ, ਪਰ ਅਸਲ ਵਿੱਚ ਪ੍ਰੀਤ ਸਾਡੀ ਅਸੀਂ ਆਪਣੇ ਆਪ ਨਾਲ ਹੀ ਕਰਨੀ ਹੈ, ਪ੍ਰੀਤ ਅਸੀਂ ਆਪਣੇ ਆਪ ਨਾਲ ਹੀ ਕਰਨੀ। ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਰਹਿਮਤਾਂ ਬਖਸ਼ਿਸ਼ਾਂ ਜਿਨ੍ਹਾਂ ਤੇ ਹੋ ਗਈਆਂ ਉਹਨਾਂ ਨੂੰ ਪ੍ਰੀਤ ਦੀ ਦਾਤ ਮਿਲਦੀ, ਤੇ ਪ੍ਰੀਤ ਵਿੱਚ ਬੜਾ ਰਸ ਹੈ। ਪ੍ਰੀਤ ਵਾਲੇ ਆਪਣਾ ਬੰਧ ਬੰਧ ਵੀ ਕਟਵਾ ਗਏ, ਖੋਪਰ ਵੀ ਲੁਹਾ ਗਏ, ਚਰਖੜੀਆਂ ਤੇ ਚੜ ਗਏ, ਆਰਿਆਂ ਥੱਲੇ ਖੜ ਗਏ, ਪਰ ਉਹਨਾਂ ਦੀ ਪ੍ਰੀਤ ਨਹੀਂ ਟੁੱਟੀ। ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ, ਮੂਲ ਲਾਲਨ ਸਿਓ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਧਣੀ। ਅਸੀਂ ਵੀ ਆਓ ਰਲ ਕੇ ਸਾਰੇ ਅਰਜ ਕਰੀਏ ਸੱਚੇ ਪਾਤਸ਼ਾਹ ਸਾਡੀ ਵੀ ਐਸੀ ਪ੍ਰੀਤ ਪੈ ਜਾਵੇ।
ਸਾਜੀ ਪ੍ਰੀਤ ਹਮ ਤੁਮ ਸਿਓ ਜੋਰੀ, ਸਾਜੀ ਪ੍ਰੀਤ ਹਮ ਤੁਮ ਸਿਓ ਜੋਰੀ, ਸਾਜੀ ਪ੍ਰੀਤ ਹਮ ਤੁਮ ਸਿਓ ਜੋਰੀ, ਸਾਜੀ ਪ੍ਰੀਤ ਹਮ ਤੁਮ ਸਿਓ ਤੁਮ ਸਿਓ ਜੋਰ ਸੰਗ ਤੋਰੀ,
ਬੋਲੋ ਗੱਜ ਕੇ
ਸੰਗ ਤੋਰੀ, ਤੁਮ ਸਿਓ ਜੋਰ ਤੋਰੀ।
ਤੁਮ ਸਿਓ ਜੋਰ ਅਵਰ ਸੰਗ ਤੋਰੀ ਸਾਜੀ ਪ੍ਰੀਤ ਹਮ ਤੁਮ ਸਿਓ ਜੋਰੀ ਸਾਜੀ ਪ੍ਰੀਤ ਹਮ ਤੁਮ ਸਿਓ ਸਾਜੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਸਤਸੰਗ ਜੀ ਸੱਚੀ ਪ੍ਰੀਤ ਵਾਲੇ ਜੋ ਹਨ ਉਹ ਆਪਣਾ ਆਪ ਕੁਰਬਾਨ ਕਰ ਦਿੰਦੇ ਨੇ ਆਪਣੇ ਸਤਿਗੁਰ ਦੇ ਪਿੱਛੇ ਤੇ ਗੁਰਮੁਖੋ ਸੱਚੇ ਪਾਤਸ਼ਾਹ ਵੀ ਫਿਰ ਉਹਨਾਂ ਦੇ ਹੀ ਬਣਦੇ ਨੇ ਹਮੇਸ਼ਾ ਉਹਨਾਂ ਗੁਰਸਿੱਖਾਂ ਦੇ ਅੰਗ ਸੰਗ ਰਹਿੰਦੇ ਨੇ ਹਮੇਸ਼ਾ ਉਹਨਾਂ ਗੁਰਸਿੱਖਾਂ ਦੀ ਸਾਰ ਲੈਂਦੇ ਨੇ ਪਿਆਰ ਤੇ ਸਭ ਨਾਲ ਪਰ ਕੁਛ ਕੁ ਉਹ ਹਨ ਜਿਨ੍ਹਾਂ ਨਾਲ ਸਤਿਗੁਰੂ ਬਹੁਤਾ ਪਿਆਰ ਕਰਦੇ ਨੇ ਪਰ ਉਹ ਕਿਹੜੇ ਨੇ ਜਿਹੜੇ ਸੱਚਮੁੱਚ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਬਹਿਣ ਵਾਲੇ ਨੇ ਜਿਹੜੇ ਰੋਜ਼ ਆਉਣ ਵਾਲੇ ਨੇ ਬੱਚੇ ਸਾਰੇ ਹੀ ਨੇ ਪਰ ਗੋਦੀ ਵਾਲੇ ਨਾਲ ਜਿਵੇਂ ਮਾਂ ਬਹੁਤਾ ਪਿਆਰ ਕਰਦੀ ਹੈ ਨਾ ਇਸੇ ਤਰ੍ਹਾਂ ਜਿਹੜੇ ਬਹੁਤਾ ਆ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਚ ਗੋਦ ਚ ਬਹਿੰਦੇ ਆ ਉਹਦੇ ਨਾਲ ਪਿਆਰ ਵੀ ਜ਼ਿਆਦਾ ਆ ਆਖੋ ਸਤਨਾਮ ਸਤਿਗੁਰ ਦੀ ਬਖਸ਼ਿਸ਼ ਉਹਨਾਂ ਤੇ ਜ਼ਿਆਦਾ ਹੁੰਦੀ ਇਸੇ ਕਰਕੇ ਅਰਜ ਕਰੀ ਦੀ ਗੁਰਮੁਖੋ ਜਿੰਨੇ ਮਰਜ਼ੀ ਕੰਮ ਹੋਣ ਜਿੰਨੇ ਮਰਜ਼ੀ ਧੰਦੇ ਧੰਧਾਰਾਂ ਵਿੱਚ ਪਏ ਹੋਏ ਹੋ ਪਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਹੀ ਚਾਹੀਦੇ ਤੇ ਵੇਖੋ ਇੱਕ ਇੱਕ ਪਿੰਡ 'ਚ ਦੋ ਦੋ ਚਾਰ ਚਾਰ ਗੁਰਦੁਆਰੇ ਨੇ ਕਿਤੇ ਇੱਕ ਗੁਰਦੁਆਰਾ ਹਰ ਪਿੰਡ 'ਚ ਤੇ ਜੇ ਹੁਣ ਬੂਹੇ ਅੱਗੇ ਵੀ ਗੁਰਦੁਆਰਾ ਜੇ ਦਰਸ਼ਨ ਨਾ ਕਰੀਏ ਮਹੀਨੇ ਮਸੀਏ ਹੀ ਜਾਈਏ ਤੇ ਕਾਹਦਾ ਪਿਆਰ ਹੋਇਆ ਰੋਜ਼ ਦਰਸ਼ਨ ਕਰੀਏ ਕੋਈ ਵੀ ਮਨ ਦੀ ਬੇਚੈਨੀ ਹੈ ਮੈਂ ਹਮੇਸ਼ਾ ਹੀ ਬੇਨਤੀ ਕੀਤੀ ਹੈ ਕਿ ਵਹਿਮਾਂ ਭਰਮਾਂ ਚ ਪੈਣ ਦੀ ਲੋੜ ਨਹੀਂ ਐਵੇਂ ਜਗ੍ਹਾ ਜਗ੍ਹਾ ਤੇ ਫਿਰਨ ਦੀ ਲੋੜ ਨਹੀਂ ਘਰ ਬਰਬਾਦ ਕਰਨ ਦੀ ਲੋੜ ਨਹੀਂ ਸੱਚੇ ਪਾਤਸ਼ਾਹ ਦੇ ਚਰਨਾਂ ਚ ਜਾ ਕੇ ਬੈਠੋ ਪਾਠ ਹੋ ਰਿਹਾ ਤਾਂ ਵੀ ਜੇ ਨਹੀਂ ਵੀ ਤੇ ਫਿਰ ਜੇ ਕੋਈ ਵੀ ਕਦੇ ਕਿਸੇ ਸਮੇਂ ਦੁਪਹਿਰੇ ਸ਼ਾਮ ਗੁਰੂ ਸਾਹਿਬ ਦਾ ਪ੍ਰਕਾਸ਼ ਗੁਰਦੁਆਰਾ ਸਾਹਿਬ ਹੈ ਕੋਲ ਬਹਿ ਕੇ ਜਾਂ ਸੱਚਖੰਡ ਵਿੱਚ ਜਾ ਕੇ ਬੈਠ ਜਾਓ ਪੰਜ ਦਸ ਮਿੰਟ ਅੱਖਾਂ ਬੰਦ ਕਰਕੇ ਆਪਣੇ ਮਨ ਦਾ ਹਾਲ ਬਿਆਨ ਕਰੋ ਬੇਨਤੀ ਕਰੋ ਸੱਚੇ ਪਾਤਸ਼ਾਹ ਕਰੋੜਾਂ ਸਿਰ ਤੁਹਾਡੇ ਚਰਨਾਂ ਵਿੱਚ ਅੱਜ ਝੁਕਦੇ ਨੇ ਮਹਾਰਾਜ ਤੁਹਾਡੇ ਚਰਨਾਂ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੋਈ ਝੁਕਾ ਨਹੀਂ ਸਕਿਆ ਬੜੇ ਬੜੇ ਸਮੇਂ ਦੀਆਂ ਸਰਕਾਰਾਂ ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹ ਨੇ ਜਿਨ੍ਹਾਂ ਦੇ ਅੱਗੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਨੇ ਵੀ ਸੀਸ ਝੁਕਾ ਦਿੱਤਾ ਸੀ ਤੇ ਮਰਦ ਚਰਨਾਂ ਵਿੱਚ ਬੈਠ ਕੇ ਅਸੀਂ ਆਪਣੇ ਮਨ ਦਾ ਹਾਲ ਦੱਸੀਏ ਸੱਚੇ ਪਾਤਸ਼ਾਹ ਮਿਹਰ ਕਰੋ ਤੇ ਗੁਰਮੁਖੋ ਵੇਖੋਗੇ ਤੁਸੀਂ ਸਭ ਪਰੇਸ਼ਾਨੀ ਮਿਟ ਜਾਏਗੀ ਇੱਕਦਮ ਮਨ ਹਲਕਾ ਹੋ ਜਾਏਗਾ ਹੋੜਾ ਮਿਲ ਜਾਏਗਾ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਏਗੀ ਪਰ ਦੁੱਖ ਦੀ ਗੱਲ ਇਹ ਆ ਅਸੀਂ ਹੋਰ ਪਾਸੇ ਭੱਜਣ ਨੂੰ ਤਿਆਰ ਹਾਂ ਪਰ ਘਰ ਵਿੱਚ ਸੱਚੇ ਪਾਤਸ਼ਾਹ ਨੇ ਕਦੇ ਮਰਦ ਚਰਨਾਂ ਵਿੱਚ ਬੇਨਤੀ ਨਹੀਂ ਕਰਦੇ ਫਲਾਣੇ ਕੋਲ ਚੱਲੋ ਫਲਾਣਾ ਕਹਿੰਦਾ ਸੀ ਉਹਦੇ ਕੋਲ ਚੱਲੋ ਉੱਥੋਂ ਉਹਦੇ ਕੋਲ ਚੱਲੋ ਪਰ ਸਤਿਗੁਰ ਦੇ ਚਰਨਾਂ ਵਿੱਚ ਨਹੀਂ ਜਾਣਾ ਜਦੋਂ ਸਾਰੇ ਹੀਲੇ ਖਤਮ ਹੋ ਜਾਂਦੇ ਨੇ ਪਹਿਲਾਂ ਪਿੰਡ ਵਾਲੇ ਡਾਕਟਰ ਕਹਿੰਦਾ ਫਿਰ ਪਟਿਆਲੇ ਲੈ ਜਾਓ ਪਟਿਆਲੇ ਤੋਂ ਚੰਡੀਗੜ੍ਹ ਲੈ ਜਾਓ ਚੰਡੀਗੜ੍ਹ ਤੋਂ ਦਿੱਲੀ ਲੈ ਜਾਓ ਜਦੋਂ ਸਾਰੇ ਜਵਾਬ ਦੇਣ ਫਿਰ ਪਿੰਡ ਵਾਲੇ ਗੁਰਦੁਆਰੇ ਆਖੋ ਸਤਨਾਮ ਫਿਰ ਲਾਸਟ ਵਿੱਚ ਅਸੀਂ ਇੱਥੇ ਆਉਂਦੇ ਹਾਂ ਵੀ ਹੁਣ ਗੁਰਦੁਆਰੇ ਅਰਦਾਸ ਕਰਾਓ ਹੁਣ ਮਰਦ ਦੇ ਚਰਨਾਂ 'ਚ ਚੱਲੋ ਪਰ ਪਹਿਲਾਂ ਹੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾਂਦੇ ਰਹੀਏ ਸਤਿਗੁਰ ਦੇ ਚਰਨਾਂ ਵਿੱਚ ਜਾਂਦੇ ਰਹੀਏ ਤੇ ਗੱਲ ਬਣ ਜਾਂਦੀ ਹੈ ਸੋ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਮਾੜੀ ਮਾੜੀ ਗੱਲ ਵਿੱਚ ਸਤਿਗੁਰ ਦੇ ਚਰਨਾਂ 'ਚ ਅਰਜ ਨਹੀਂ ਕਰਨੀ ਚਾਹੀਦੀ ਕਿਉਂਕਿ ਜਦੋਂ ਅਰਦਾਸ ਕਰਨੇ ਆ ਤੇ ਦੁੱਖ ਪਿੱਛੇ ਹੋ ਜਾਂਦਾ ਦੁੱਖ ਪਿੱਛੇ ਹੋ ਜਾਂਦਾ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਭੋਗਣਾ ਤੇ ਪਏਗਾ
ਜੇ ਥੋੜਾ ਥੋੜਾ ਮਿਲਦਾ ਰਹੇ ਠੀਕ ਆ, ਨਹੀਂ ਤੇ ਫਿਰ ਇਕੱਠਾ ਹੀ ਭੋਗਣਾ ਪਊਗਾ ਖੋ ਸਤਨਾਮ। ਮਾੜਾ ਮਾੜਾ ਸਿਹਤ ਖਰਾਬ ਹੈ ਕੋਈ ਗੱਲ ਨੀ, ਚੱਲੀ ਜਾਣ ਦਿਓ ਨਾਲ, ਮਾੜੇ ਮਾੜੇ ਦੁੱਖ ਤੋਂ ਨਹੀਂ। ਜੇ ਫਿਰ ਥੋੜਾ ਥੋੜਾ ਕੱਟਿਆ ਜਾਂਦਾ ਉਸ ਤੋਂ ਬਾਅਦ ਫਿਰ ਉਹ ਇਕੱਠਾ, ਕਿਉਂਕਿ ਭੋਗਣਾ ਤੇ ਪੈਂਦਾ ਹੀ ਆ। ਇੱਥੇ ਮਿਟ ਜਾਏ ਚੰਗਾ, ਇੱਥੇ ਹੀ ਨਿਬੇੜਾ ਹੋ ਜਾਵੇ ਚੰਗਾ। ਕਿ ਸਵਾਲ ਕੀਤਾ ਸੀ ਮਹਾਂਪੁਰਸ਼ਾਂ ਨੂੰ, ਕਹਿੰਦੇ ਜੀ ਮਹਾਤਮਾ ਕਾਰ ਸੇਵਾ ਵਾਲੇ ਵਿੱਚ ਕਈ ਵੇਖੇ ਆ ਬਹੁਤ ਦੁੱਖ ਤਕਲੀਫ ਸਰੀਰ ਉੱਤੇ ਭੋਗਦੇ ਨੇ, ਕਈ ਕਈ ਸਾਲ ਮਹਾਤਮਾ ਐਡੀ ਕਮਾਈ ਐਡੀ ਬੰਦਗੀ ਵਾਲੇ, ਕਾਰਨ ਕੀ ਹੈ? ਉਸ ਵੇਲੇ ਉਹ ਆਖਿਆ ਭਾਈ ਇਹਨਾਂ ਦਾ ਹਿਸਾਬ ਕਿਤਾਬ ਇੱਥੇ ਹੀ ਨਿਬੜ ਜਾਂਦਾ, ਵੀ ਇੱਥੇ ਹੀ ਹਿਸਾਬ ਕਿਤਾਬ ਸਾਰਾ ਹੋ ਜਾਵੇ। ਥੋੜਾ ਥੋੜਾ ਰੋਗ, ਥੋੜੀ ਥੋੜੀ ਬਿਮਾਰੀ, ਉਹ ਇੱਥੇ ਹੀ ਨਾਲ ਨਾਲ ਚੱਲਦੀ ਰਹਿੰਦੀ। ਤੇ ਸਤਸੰਗ ਜੀ ਫਿਰ ਜਾਣਾ ਇੱਕ ਦਿਨ ਸੰਸਾਰ ਵਿੱਚੋਂ ਸਾਰਿਆਂ ਨੇ ਹੀ ਆ, ਸੁਰਖਰੂ ਹੋ ਕੇ ਤੇ ਮਰ ਦੇ ਚਰਨਾਂ ਵਿੱਚ ਜਾਈਏ। ਥੋੜਾ ਬਹੁਤ ਦੁੱਖ ਹੋਵੇ, ਮਾੜੀਆਂ ਮਾੜੀਆਂ ਪਰੇਸ਼ਾਨੀਆਂ ਹਨ, ਹੱਸ ਕੇ ਭੋਗ ਲੈਣਾ ਚਾਹੀਦਾ, ਤੇ ਦੁੱਖ ਹੀ ਦਾਰੂ ਬਣ ਜਾਂਦਾ। ਸਤ ਸੰਗਤ ਪਾਂਡਵਾਂ ਦੀ ਮਾਤਾ ਹਮੇਸ਼ਾ ਹੀ ਇਹ ਅਰਦਾਸ ਕਰਦੀ ਸੀ, ਵਾਹਿਗੁਰੂ ਮੈਨੂੰ ਦੁੱਖ ਦੇ, ਦੁੱਖ ਭਗਵਾਨ ਮੈਨੂੰ ਦੁੱਖ ਮਿਲਣਾ ਚਾਹੀਦਾ। ਕਿਸੇ ਨੇ ਪੁੱਛਿਆ ਦੁੱਖ ਕਿਉਂ ਮੰਗਣੀ, ਕਹਿੰਦੀ ਦੁੱਖ ਇਸ ਕਰਕੇ ਮੰਗਣੀ ਕਿਉਂਕਿ ਦੁੱਖ ਵਿੱਚ ਰੱਬ ਯਾਦ ਰਹਿੰਦਾ, ਜੇ ਦੁੱਖ ਨਾ ਹੋਵੇ ਤੇ ਰੱਬ ਦੀ ਯਾਦ ਹੀ ਨਹੀਂ ਆਉਂਦੀ, ਦੁੱਖ ਵੇਲੇ ਹੀ ਰੱਬ ਯਾਦ ਆਉਂਦਾ। ਇਸੇ ਕਰਕੇ ਦੁੱਖ ਦਾਰੂ ਬਣਦਾ, ਕਿਉਂਕਿ ਦੁੱਖ ਵਿੱਚ ਰੱਬ ਯਾਦ ਹੈ ਤੇ ਰੱਬ ਵਾਹਿਗੁਰੂ ਦਾ ਨਾਮ ਹੀ ਸਾਰੀਆਂ ਬਿਮਾਰੀਆਂ ਦੀ ਦਾਰੂ ਹੈ। ਇਸੇ ਕਰਕੇ ਦੁੱਖ ਨੂੰ ਦਾਰੂ ਦੱਸਿਆ, ਦੁੱਖ ਮਿਲੇ ਤੇ ਸਮਝ ਲਓ ਇਲਾਜ ਹੋ ਰਿਹਾ ਸਾਡਾ, ਅਸੀਂ ਰੱਬ ਨੂੰ ਯਾਦ ਕਰਾਂਗੇ, ਦੁੱਖ ਦੇ ਵਿੱਚ ਪਰਮੇਸ਼ਰ ਦੀ ਯਾਦ ਆਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਹੋਵੇ, ਪ੍ਰੀਤ ਗੁਰੂ ਦੇ ਚਰਨਾਂ ਨਾਲ ਸਾਡੀ ਪੈ ਜਾਵੇ, ਤੇ ਸਤਿਗੁਰ ਦੇ ਚਰਨਾਂ ਨਾਲ ਜਿਨ੍ਹਾਂ ਦੀ ਬਣ ਆ ਗਈ ਉਹ ਆਪਾਂ ਕੁਰਬਾਨ ਕਰ ਦਿੰਦੇ ਨੇ, ਸਭ ਕੁਝ ਵਾਰ ਦਿੰਦੇ ਨੇ ਆਪਣੇ ਸਤਿਗੁਰ ਦੇ ਪਿੱਛੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਵੇਲੇ ਉਜੈਨ ਨਗਰੀ ਵਿੱਚ ਇੱਕ ਪੁਰਾਤਨ ਸਮੇਂ ਦਾ ਸਿੱਖ ਸੀ, ਗੁਰੂ ਹਰਗੋਬਿੰਦ ਸਾਹਿਬ ਵੇਲੇ ਦਾ ਸਿੱਖ ਬਸੰਬਰ ਦਾਸ, ਤੇ ਬਹੁਤ ਕਰਨੀ ਕਮਾਈ ਵਾਲਾ ਗੁਰਸਿੱਖ ਬੰਦਗੀ ਵਾਲਾ ਸੀ, ਕਿਰਤ ਬਿਰਤ ਕਰਦਾ ਸੀ, ਸੱਚੀ ਸੁੱਚੀ ਦਸਵੰਧ ਉਹਦਾ ਸੱਚੇ ਪਾਤਸ਼ਾਹ ਦੇ ਚਰਨਾਂ ਚ ਪਹੁੰਚਦਾ ਸੀ। ਸਾਲ ਪਿੱਛੋਂ, ਦੋ ਸਾਲ ਪਿੱਛੋਂ ਦਸਵੰਧ ਉਹ ਕੱਢਦਾ ਰਹਿੰਦਾ ਸੀ। ਦਸਵੰਧ ਹਰ ਗੁਰਸਿੱਖ ਨੂੰ ਕੱਢਣਾ ਚਾਹੀਦਾ, ਮਾਇਆ ਦਾ ਹੀ ਦਸਵੰਧ ਨਹੀਂ, ਨਾਲ ਨਾਲ ਸਤਸੰਗ ਜੀ ਸਮੇਂ ਦਾ ਦਸਵੰਧ। ਜੇ ਫਸਲ ਤੁਹਾਡੀ 2 ਲੱਖ ਦੀ ਹੋਈ ਆ, ਖਰਚੇ ਕੱਢੋ ਸਾਰੇ, ਖਰਚੇ ਕੱਢ ਕੇ ਟੋਟਲ ਹਿਸਾਬ ਲਾਓ ਵੀ ਸਾਨੂੰ 80,000 ਬਚਦਾ, ਤੇ 80,000 ਦੇ ਵਿੱਚੋਂ 800 ਰੁਪਇਆ ਦਸਵੰਧ ਜੋ ਹੈ ਉਹ ਸਾਨੂੰ ਕੱਢਣਾ ਚਾਹੀਦਾ। ਇਹ ਦਸਵਾਂ ਹਿੱਸਾ ਦਸਵੰਧ ਜੇ ਉਹ ਬਣਦਾ, ਜੇ ਜਿੰਨੀ ਵੱਧ ਮਾਇਆ ਆ ਰਹੀ ਆ ਉਹਨਾਂ ਦਸਵੰਧ, ਜੇ 10,000 ਰੁਪਇਆ ਮਹੀਨੇ ਦੀ ਤਨਖਾਹ ਹੈ ਉਹਦੇ ਵਿੱਚੋਂ ਆਉਣ ਜਾਣ ਦਾ ਖਰਚਾ ਕੱਢ ਲਓ, ਤੇਲ ਦਾ ਜੋ ਵੀ ਹੈ, ਬਾਕੀ 500-700 ਆਮਦਨ ਵਿੱਚੋਂ ਦਸਵੰਧ ਜ਼ਰੂਰ ਕੱਢਣਾ ਚਾਹੀਦਾ। ਤੇ ਦਸਵੰਧ ਕੱਢਣ ਵਾਲੇ ਜਿਹੜੇ ਗੁਰਸਿੱਖ ਹਨ ਉਹਨਾਂ ਤੇ ਸੱਚੇ ਪਾਤਸ਼ਾਹ ਜ਼ਰੂਰ ਬਖਸ਼ਿਸ਼ ਕਰਦੇ ਨੇ। ਤੇ ਇੱਕ ਗੱਲ ਹੋਰ ਧਿਆਨ 'ਚ ਰੱਖਣਾ, ਦਸਵੰਧ ਕਿੱਥੇ ਕੱਢਣਾ ਹੈ? ਗਰੀਬ ਦਾ ਮੂੰਹ ਗੁਰੂ ਕੀ ਗੋਲਕ ਆਖੋ ਸਤਨਾਮ, ਕਿਉਂਕਿ ਬਹੁਤ ਲੋਕ ਵੇਖੇ ਆ ਦਸਵੰਧ ਤੇ ਕੱਢਦੇ ਨੇ, ਮਾਇਆ ਤੇ ਬਹੁਤ ਦਸਵੰਧ ਦੇਣਗੇ, ਪਰ ਉੱਥੇ ਜਿੱਥੇ ਅੱਗੇ ਬਹੁਤ ਕੁਝ ਹੈ। ਦਸਵੰਧ ਕੱਢੋ ਜ਼ਰੂਰ, ਪਰ ਕੱਢੋ ਉੱਥੇ ਜਿੱਥੇ ਗਰੀਬ ਦੀ ਮਦਦ ਹੋ, ਜਾਂ ਗੁਰੂ ਕਾ ਲੰਗਰ ਚੱਲਦਾ, ਪਤਾ ਵੀ ਇੱਥੇ ਹਰ ਸਮੇਂ ਲੰਗਰ ਚੱਲਦਾ, ਉਹਦੇ 'ਚ ਹਿੱਸਾ ਪਾ ਦੇਣਾ, ਜਾਂ ਕਿਸੇ ਗਰੀਬ ਦੀ ਆਪ ਮਦਦ ਕਰ ਦੇਣਾ। ਦਸਵੰਧ ਇਕੱਠਾ ਕਰੀ ਚੱਲੋ ਮਹੀਨੇ ਦਾ, ਜੇ ਸੋਹਣੀ ਤਨਖਾਹ ਮਿਲਦੀ ਆ ਤੇ ਇਕੱਠਾ ਕਰਕੇ ਜਦੋਂ 10-15,000 ਰੁਪਇਆ ਹੋਵੇ, 1-2 ਗਰੀਬ ਲੜਕੀਆਂ ਦੀ ਸ਼ਾਦੀ ਕਰ ਦਿਓ, ਸਦਾ ਅਸੀਸਾਂ ਦਿੰਦੀਆਂ ਰਹਿਣਗੀਆਂ, ਉਹ ਪਰਿਵਾਰ ਹਮੇਸ਼ਾ ਹੀ ਦੁਆਵਾਂ ਦਿੰਦੇ ਰਹਿਣਗੇ। ਦਸਵੰਧ ਜਿਹੜਾ ਉਹ ਸਹੀ ਜਗ੍ਹਾ ਕੱਢਣਾ ਚਾਹੀਦਾ, ਇਹ ਜ਼ਰੂਰ ਧਿਆਨ 'ਚ ਰੱਖੋ ਗੁਰਮੁਖੋ, ਕੱਢਿਆ ਵੀ ਜ਼ਰੂਰ ਕਰੋ ਦਸਵੰਧ, ਪਰ ਕੱਢਣਾ ਉੱਥੇ ਜਿੱਥੇ ਲੋੜ ਹੈ। ਕੰਬਲ ਲੈ ਲਓ, 5-7-10 ਕੰਬਲ ਖਰੀਦੋ, ਸਾਲ ਬਾਅਦ 6 ਮਹੀਨਿਆਂ ਬਾਅਦ ਇੰਨੇ ਕੁ ਪੈਸੇ ਆ, ਉਹ ਫਿਰ ਗਰੀਬਾਂ ਨੂੰ ਘਰ ਘਰ ਜਾ ਕੇ ਇੱਕ ਇੱਕ ਕੰਬਲ ਵੰਡ ਕੇ ਆਓ, ਲਓ ਭਾਈ ਠੰਡ ਦਾ ਸਮਾਂ ਤੁਸੀਂ ਆ ਕੰਬਲ ਲਓ। ਇਹ ਦਸਵੰਧ ਜਿਹੜਾ ਗਰੀਬ ਦੀਆਂ ਅਸੀਸਾਂ ਤਾਰ ਦਿੰਦੀਆਂ ਨੇ, ਗਰੀਬ ਜਦੋਂ ਦੁਆ ਦਿੰਦਾ ਆਪਣੇ ਹਿਰਦੇ ਵਿੱਚੋਂ ਉਹ ਤਾਰ ਦਿੰਦੀਆਂ ਨੇ। ਬਾਕੀ ਜਿਹੜੇ ਖੰਡ ਪਾਠ ਸਾਹਿਬ ਅਸੀਂ ਕਰਾਉਂਦੇ ਹਾਂ, ਧਿਆਨ ਦੇਣਾ ਗੁਰਮੁਖੋ, ਜਿਹੜੇ ਅਸੀਂ ਕਹਿੰਦੇ ਆ ਵੀ ਮੈਂ ਸਾਲ ਬਾਅਦ ਖੰਡ ਪਾਠ ਕਰਾ ਲੈਂਦਾ, ਮੈਂ ਸਾਲ ਬਾਅਦ ਸੰਗਤ ਨੂੰ ਲਿਆਉਂਦਾ ਘਰ ਵਿੱਚ, ਪਰ ਅਸੀਂ ਤੇ ਸੱਦਦੇ ਹੀ ਉਹਨਾਂ ਨੂੰ ਆ ਜਿਹੜੇ ਸਾਨੂੰ ਸੱਦਣਗੇ, ਦੂਜਿਆਂ ਨੂੰ ਸੱਦਦੇ ਹੀ, ਜਿਹੜਾ ਸਾਨੂੰ ਚਿੱਠੀ ਭੇਜੇਗਾ ਅਸੀਂ ਉਹਨੂੰ ਬੁਲਾ ਲਵਾਂਗੇ। ਅਸੀਂ ਇੱਕ ਵਾਰੀ ਬੁਲਾ ਲੈਣਾ, ਮੁੜ ਕੇ ਸਾਲ ਸਾਡੇ ਘਰ ਚਿੱਠੀਆਂ ਆਉਂਦੇ, ਅਸੀਂ ਤੁਰਦੇ ਫਿਰਦੇ ਰਹਾਂਗੇ। ਅਸੀਂ ਉਹਨਾਂ ਨੂੰ ਸ਼ਿਕਾਇਤ, ਅਸੀਂ ਉਹਨਾਂ ਦੇ ਸ਼ੱਕ, ਇਹ ਕਦਾ ਲੰਗਰ ਹੋਇਆ? ਲੰਗਰ ਹੁੰਦਾ ਗਰੀਬ ਦੀ ਮਦਦ ਕਰੋ, ਕੋਸ਼ਿਸ਼ ਕਰੋ ਜੇ ਦਸਵੰਧ ਕੱਢਣਾ ਤੇ ਕਿਸੇ ਗਰੀਬ ਦੀਆਂ ਦੁਆਵਾਂ ਲਓ। ਬਾਕੀ ਸ਼ਰੀਕੇ ਵਾਲੇ ਜਿਹੜੇ ਹਨ ਜਾਂ ਰਿਸ਼ਤੇਦਾਰ ਨੇ, ਇਹ ਕਦੇ ਅਸੀਸਾਂ ਨਹੀਂ ਦਿੰਦੇ। ਤੁਸੀਂ ਵੇਖੋਗੇ ਪ੍ਰਸ਼ਾਦਾ ਪਾਣੀ ਤਿਆਰ ਕਰੋ, ਜਿੰਨਾ ਮਰਜ਼ੀ ਸੋਹਣਾ ਛਕਾਓ, ਸੋਹਣੇ ਟੇਬਲ ਲਾਓ, ਸੋਹਣੀਆਂ ਕੁਰਸੀਆਂ ਲਾਓ, ਉਹਨਾਂ ਨੂੰ ਛਕਾਓ, ਉੱਥੇ ਜਵਾਬ ਅੱਗੋਂ ਕੀ ਦੇਣਗੇ? ਕਦੇ ਵੇਖਿਆ ਤੁਸੀਂ ਇਹ ਅਸੀਸਾਂ ਦਿੰਦੇ ਆ ਵੀ ਤੇਰੇ ਪੁੱਤ ਜਿਉਣ, ਤੇਰੇ ਬੱਚਿਆਂ ਦੀ ਉਮਰ ਲੰਮੀ ਹੋਵੇ, ਰੱਬ ਤੇਰੇ ਤੇ ਕਿਰਪਾ? ਕਦੇ ਨਹੀਂ ਕਹਿਣਗੇ, ਕਦੇ ਰਿਸ਼ਤੇਦਾਰਾਂ ਦੇ ਮੂੰਹ ਇਹ ਨਹੀਂ ਨਿਕਲਦਾ, ਕਦੇ ਸ਼ਰੀਕੇ ਵਾਲੇ ਇਹ ਦੁਆਵਾਂ ਨਹੀਂ ਦਿੰਦੇ। ਦੁਆ ਤੇ ਗਰੀਬ ਦਿੰਦੇ ਨੇ, ਕਿਸੇ ਰਾਹ ਚ ਬੂਹੇ ਚ ਬੈਠਾ ਹੁੰਦਾ, ਖੰਡ ਪਾਠ ਹੁੰਦਾ ਤੇ ਦੋ ਚਾਰ ਮੰਗਤੇ ਆ ਜਾਂਦੇ ਨੇ, ਤੇ ਸਾਡਾ ਤੇ ਸੁਭਾਅ ਇੱਦਾਂ ਦਾ, ਦਾਲ ਖੱਟੀ ਹੋ ਜਾਵੇ ਫਿਰ ਕਹਿਣਗੇ ਉਹਨੂੰ ਭਰ ਦਿਓ ਡੋਲੂ, ਉਹਦਾ ਫਿਰ ਕੀ ਫਾਇਦਾ? ਸ਼ਾਮ ਤੱਕ ਉਹ ਵਿਚਾਰੇ ਬੂਹੇ ਚ ਬੈਠੇ ਰਹਿੰਦੇ। ਤੇ ਜੇ ਸਾਧ ਸੰਗਤ ਉਹਨਾਂ ਨੂੰ ਤੁਸੀਂ ਪਿਆਰ ਨਾਲ ਬਿਠਾ ਕੇ ਜੋ ਬਣਿਆ ਪਿਆਰ ਨਾਲ ਪ੍ਰਸ਼ਾਦਾ ਛਕਾ ਦਿਓ, ਗਰੀਬ ਇੰਨੀਆਂ ਅਸੀਸਾਂ ਦਿੰਦਾ ਜਿਹੜੀਆਂ ਗਿਣੀਆਂ ਨਹੀਂ ਜਾਂਦੀਆਂ, ਤੇ ਉਹ ਅਸੀਸਾਂ ਨੇ ਜਿਹੜੀਆਂ ਸਾਡਾ ਭਲਾ ਕਰਦੀਆਂ। ਗਰੀਬਾਂ ਦੀਆਂ ਅਸੀਸਾਂ ਲੈਣ ਵਾਸਤੇ ਅਸੀਂ ਲੰਗਰ ਲਾਉਣੇ, ਇਸੇ ਕਰਕੇ ਸੇਵਾ ਕਰਨੀ। ਸੋ ਸਤਸੰਗਤ ਜੀ, ਦਸਵੰਧ ਕੱਢਣਾ, ਦਸੰਬਰ ਦਾਸ ਦਸਵੰਧ ਕੱਢਦਾ, ਸਾਲ ਬਾਅਦ ਜਾਣਾ, ਦੋ ਸਾਲ ਬਾਅਦ ਭੇਟਾ ਕਰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਥਾਪਨਾ ਸਿਰਜਣਾ ਕੀਤੀ, ਪਤਾ ਲੱਗਾ ਬਸੰਬਰ ਦਾਸ ਨੇ, ਤੇ ਚਰਨ ਪਹੁ ਲਈ ਸੀ ਚਰਨਾ ਅੰਮ੍ਰਿਤ, ਤੇ ਉਹਦਾ ਪੁੱਤਰ ਹਰੀ ਗੋਪਾਲ ਸੀ, ਉਹਨੂੰ ਆਵਾਜ਼ ਦਿੱਤੀ, ਆਖਿਆ ਪੁੱਤਰਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤ ਛਕਾਉਂਦੇ ਨੇ, ਸ਼ਸਤਰਧਾਰੀ ਬਣਾਇਆ ਉਹਨਾਂ ਨੇ ਖਾਲਸੇ ਨੂੰ, ਤੇ ਆਹ ਦਸਵੰਧ ਬਣਦਾ ਮੇਰਾ, ਦੋ ਚਾਰ ਸਾਲ ਹੋ ਗਏ ਨੇ ਜਾ ਹੀ ਨਹੀਂ ਹੋਇਆ, ਇੱਕ ਤੇ ਦਸਵੰਧ ਦੀ ਮਾਇਆ ਲੈ ਜਾ ਸਾਰੀ, ਇੱਕ ਤੂੰ ਅੰਮ੍ਰਿਤ ਛਕ ਕੇ ਆ, ਗੁਰੂ ਵਾਲਾ ਬਣ ਕੇ ਆ, ਸ਼ਸਤਰਧਾਰੀ ਹੋ ਕੇ ਆ, ਨਾਲੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਿਆ, ਭਲਾ ਹੋ ਜਾਂਦਾ। ਹਰੀ ਗੋਪਾਲ ਆਖਣ ਲੱਗਾ ਪਿਤਾ ਜੀ, ਜੇ ਤੁਸੀਂ ਕਹਿੰਦੇ ਹੋ ਤੇ ਮੈਂ ਚੱਲਿਆ ਜਾ। ਆਗਿਆ ਲੈ ਕੇ ਸਮੇਤ ਸਾਧ ਸੰਗਤ, ਸੰਗਤ ਹੋਰ ਵੀ ਚੱਲੀ ਸੀ ਸੰਗਤ ਦੇ ਨਾਲ, ਹਰੀ ਗੋਪਾਲ ਤਿਆਰ ਹੋ ਗਿਆ। ਚੱਲਦੇ 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 ਮੰਜ਼ਲਾਂ ਮਾਰਦੇ ਆਨੰਦਪੁਰ ਸਾਹਿਬ ਪਹੁੰਚੇ। ਇਹ ਹੁਣ ਪਹਿਲੀ ਵਾਰੀ ਆਇਆ, ਕਦੇ ਦਰਸ਼ਨ ਨਹੀਂ ਕੀਤੇ, ਕਦੇ ਦੀਦਾਰ ਨਹੀਂ ਕੀਤੀ। ਤੇ ਸਤ ਸੰਗਤ ਜੀ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਨੰਦਪੁਰ ਸਾਹਿਬ ਗਿਆ, ਤੇ ਅੱਗੇ ਸੱਚੇ ਪਾਤਸ਼ਾਹ ਸ਼ਿਕਾਰ ਖੇਡਣ ਗਏ, ਸੰਗਤ ਨੇ ਦੱਸਿਆ ਵੀ ਮਹਾਰਾਜ ਤੇ ਸ਼ਿਕਾਰ ਖੇਡਣ ਗਏ। ਸੰਗਤ ਦੂਰੋਂ ਆਈ ਸੀ ਉਜੈਨ ਤੋਂ, ਆਖਣ ਲੱਗੇ ਰੁਕਣਾ ਨਹੀਂ, ਛੇਤੀ ਦਰਸ਼ਨ ਕਰੀ, ਛੇਤੀ ਪਹੁੰਚੋ। ਆਪਾਂ ਇੱਦਾਂ ਕਰਨੇ ਆ, ਜਿਹੜੇ ਰਾਹ ਮਹਾਰਾਜ ਗਏ ਨੇ ਉਸੇ ਰਾਹ ਚੱਲਣੇ ਆ, ਮੁੜਦੇ ਆਉਣਗੇ, ਆਪਾਂ ਰਾਹ 'ਚ ਹੀ ਦਰਸ਼ਨ ਕਰ ਲਾਂਗੇ, ਰਹਿ ਨਹੀਂ ਸਕਦੇ, ਛੇਤੀ ਦੀਦਾਰ ਕਰੀ। ਸੰਗਤ ਚੱਲ ਪਈ, ਇਹ ਵੀ ਮਗਰ ਮਗਰ ਚੱਲ ਪਿਆ, ਜੋਟੀਆਂ ਬਣਾ ਕੇ ਬੜੇ ਪਿਆਰ ਨਾਲ ਸੰਗਤਾਂ ਸ਼ਬਦ ਪੜ੍ਹਦੀਆਂ ਜਾਂਦੀਆਂ ਸਨ। ਅੱਗੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਏ, ਸੀਸ ਉੱਤੇ ਕਲਗੀ, ਤੇ ਸਤ ਸੰਗਤ ਦਗਦਗ ਕਰਦਾ ਚਿਹਰਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ, ਘੋੜੇ ਤੇ ਸਵਾਰ ਸਨ, ਸਾਰੀ ਸੰਗਤ ਨੇ ਦੀਦਾਰ ਕੀਤੇ ਤੇ ਨਮਸਕਾਰ ਕੀਤੀ। ਵਾਰੀ ਵਾਰੀ ਸਭ ਮੱਥਾ ਟੇਕ ਰਹੇ ਨੇ, ਪਰ ਇਹਨੇ ਹਰੀ ਗੋਪਾਲ ਨੇ ਮੱਥਾ ਨਹੀਂ ਟੇਕਿਆ, ਬਸੰਬਰ ਦਾਸ ਦੇ ਪੁੱਤਰ ਇਹਨੇ ਕਿਉਂ ਨਹੀਂ ਟੇਕਿਆ? ਕਿਉਂਕਿ ਸ਼ੰਕਾ ਪੈਦਾ ਹੋ ਗਿਆ, ਗੁਰੂ ਗੋਬਿੰਦ ਸਿੰਘ ਤੇ ਸ਼ੰਕਾ ਆ ਗਿਆ। ਜਿੱਥੇ ਸ਼ੰਕਾ ਹੋਵੇ ਉੱਥੇ ਕਦੇ ਸ਼ਰਧਾ ਨਹੀਂ ਹੁੰਦੀ, ਤੇ ਜਿਹੜੇ ਸ਼ਰਧਾਲੂ ਨੇ ਉਹਨਾਂ ਦੇ ਹਿਰਦੇ ਵਿੱਚ ਸ਼ੰਕੇ ਨੂੰ ਕੋਈ ਥਾਂ ਨਹੀਂ ਹੁੰਦੀ। ਸ਼ਰਧਾਵਾਨ ਕਦੇ ਸ਼ੰਕਾ ਨਹੀਂ ਕਰਦਾ, ਤੇ ਸ਼ੰਕਾਵਾਦੀ ਦੀ ਕਦੇ ਸ਼ਰਧਾ ਬਣੀ ਨਹੀਂ ਸਕਦੀ। ਤੇ ਖਿਮਾ ਕਰਨਾ, ਅੱਜ ਸਾਨੂੰ ਸਿੱਖ ਇਤਿਹਾਸ ਤੇ ਬੜੇ ਸ਼ੰਕੇ ਨੇ, ਅੱਜ ਸਾਨੂੰ ਗੁਰਬਾਣੀ ਤੇ ਸ਼ੰਕੇ ਲੋਕ ਕਰਨ ਲੱਗ ਪਏ ਨੇ। ਮੈਂ ਮਹਾਂਪੁਰਸ਼ਾਂ ਤੋਂ ਸੁਣਦਾ ਰਿਹਾ, ਕਹਿੰਦੇ ਹੁੰਦੇ ਸੀ ਇਤਿਹਾਸ ਤੇ ਸ਼ੰਕਾ ਕਰ ਲਓ, ਇਤਿਹਾਸ ਮਿਥਿਹਾਸ ਹੋ ਸਕਦਾ, ਪਰ ਗੁਰਬਾਣੀ ਤੇ ਕਦੇ ਸ਼ੰਕਾ ਨਾ ਕਰਿਓ ਗੁਰਸਿੱਖੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ, ਤੇ ਅੱਜ ਸਾਡੇ ਵਿੱਚ ਸ਼ੰਕੇ ਇੰਨੇ ਆ ਕਿ ਜੇ ਕਦੇ ਨਿਤਨੇਮ ਕਰਦੇ ਹੁੰਦੇ ਆ ਨਾ ਨਿਤਨੇਮ, ਪਹਿਲਾ ਸਮਾਂ ਸੀ, ਕਈ ਏਦਾਂ ਦੇ ਵੀ ਵੇਖੇ ਨੇ ਇੱਥੇ ਪਿੰਡਾਂ 'ਚ ਤੇ ਘੱਟ ਹੈ, ਸ਼ਹਿਰਾਂ 'ਚ ਬਹੁਤਾ ਕੰਮ ਏਦਾਂ ਦਾ। ਆਹ ਹੁਣ ਮੈਂ ਕਲਕੱਤੇ ਵੀ ਵੇਖਿਆ, ਬੋਂਬੇ ਵੀ ਗਏ ਆ, ਇਸ ਗੱਲ ਦੀ ਬੜੀ ਚਰਚਾ ਤੇ ਬਾਹਰਲਿਆਂ ਦੇਸ਼ਾਂ ਵਿੱਚ ਤੇ ਹੈ ਹੀ ਬਹੁਤ ਜ਼ਿਆਦਾ। ਉੱਥੇ ਤੇ ਮਾੜੀ ਜੀ ਗੱਲ ਪੰਜਾਬ ਵਿੱਚ ਹੁੰਦੀ ਉੱਥੇ ਪਹਿਲਾਂ ਪਹੁੰਚ ਜਾਂਦੀ, ਔਰ ਉਹ ਗੱਲ ਸ਼ੰਕੇ ਤੋਂ ਬਿਨਾਂ ਕਰਦੇ ਨਹੀਂ ਪਹਿਲਾਂ ਦਲੀਲ ਨਾਲ ਹਰ ਗੱਲ। ਤੇ ਹੁਣ ਜਿੱਦਾਂ ਪਿੱਛੇ ਜੇ ਦਸਮ ਗ੍ਰੰਥ ਦਾ ਰੌਲਾ ਪਿਆ, ਮੈਂ ਉੱਥੇ ਕਲਕੱਤੇ ਵੀ ਗਿਆ ਤੇ ਉੱਥੇ ਵੀ ਕੁਛ ਕੁ ਸਿੰਘ ਇਕੱਠੇ ਹੋਏ, ਆਖਣ ਲੱਗੇ ਕਿ ਆਹ ਦਸਮ ਗ੍ਰੰਥ ਬਾਰੇ ਬੜੀ ਚਰਚਾ ਛਿੜੀ ਹੋਈ ਆ, ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਨਹੀਂ। ਤੇ ਕਈ ਲੋਕ ਤੇ ਏਦਾਂ ਦੇ ਵੀ ਨੇ ਕਿ ਜਿਹੜੇ 40-40 ਸਾਲ ਤੋਂ ਨਿਤਨੇਮ ਕਰ ਰਹੇ ਸਨ ਤੇ ਹੁਣ ਜਾਪ ਸਾਹਿਬ ਪੜ੍ਹਨਾ ਉਹਨਾਂ ਨੇ ਛੱਡ ਦਿੱਤਾ, ਜਾਂ ਪੜ੍ਹਦੇ ਵੀ ਨੇ ਪਰ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਵੀ ਪਤਾ ਨਹੀਂ ਇਹ ਸਤਿਗੁਰ ਦੀ ਬਾਣੀ ਹੈ ਵੀ ਕਿ ਨਹੀਂ। ਆਖੋ ਸਤਨਾਮ। ਹੁਣ ਗੁਰਮੁਖੋ ਜੇ ਜਾਪ ਸਾਹਿਬ ਨਹੀਂ ਚੌਪਈ ਸਾਹਿਬ ਜਾਂ ਸਵਈਏ, ਤਿੰਨ ਬਾਣੀਆਂ ਗੁਰੂ ਗੋਬਿੰਦ ਸਿੰਘ ਦੀਆਂ ਨੇ, ਪੰਜ ਬਾਣੀਆਂ ਅੰਮ੍ਰਿਤ ਛਕਣ ਤੇ ਅੰਮ੍ਰਿਤ ਛਕਾਉਣ ਵੇਲੇ ਵੀ ਇਹ ਬਾਣੀਆਂ ਤਿੰਨ ਮਹਾਰਾਜ ਦੀਆਂ ਨੇ। ਜੇ ਪੰਜ ਬਾਣੀਆਂ ਨਹੀਂ, ਜੇ ਇਹ ਤਿੰਨ ਬਾਣੀਆਂ ਨਹੀਂ ਤੇ ਸਤਸੰਗ ਜੀ ਫਿਰ ਅੰਮ੍ਰਿਤ ਨਹੀਂ, ਜੇ ਅੰਮ੍ਰਿਤ ਨਹੀਂ ਤੇ ਸਿੱਖ ਕੌਮ ਵੀ ਨਹੀਂ। ਆਖੋ ਸਤਨਾਮ। ਫਿਰ ਤੇ ਖਤਮ ਹੋ ਗਿਆ ਨਾ ਕੰਮ ਸਾਰਾ। ਪ੍ਰਾਤਨ ਮਰਿਆਦਾ ਚੱਲਦੀ ਆ ਰਹੀ ਹੈ ਵੀ ਪੰਜ ਬਾਣੀਆਂ, ਪਰ ਇਹ ਸਿੱਖ ਹੀ ਹਨ, ਸਿੱਖਾਂ ਦਾ ਪਹਿਰਾਵਾ ਪਾ ਕੇ ਤੇ ਸਿੱਖਾਂ ਦੇ ਵਿੱਚ ਵੜ ਕੇ ਸਿੱਖੀ ਦਾ ਕਾਣ ਕਰ ਰਹੇ ਨੇ। ਇਹ ਗੱਲ ਜਦੋਂ ਕਹਿਤੀ ਤੇ ਸ਼ੰਕਾ ਪੈਦਾ ਹੋ ਗਿਆ ਦਸਮ ਗ੍ਰੰਥ ਦੀ ਬਾਣੀ ਨੂੰ ਅਰਥਾਂ ਨੂੰ ਅਨਰਥ ਕਰਕੇ, ਤੇ ਉਹ ਆਪਾਂ ਵੇਖਦੇ ਰਹੇ ਆ ਪੇਪਰਾਂ ਵਿੱਚ ਬੜਾ ਕੁਝ ਛਾਪਿਆ ਆਪਾਂ ਵੇਖਿਆ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖ ਤੋਂ ਕੋਈ ਗੱਲ ਛੁਪਾ ਕੇ ਨਹੀਂ ਰੱਖੀ। ਦਸਮ ਗ੍ਰੰਥ ਦੀ ਜਿਹੜੀ ਬਾਣੀ ਹੈ ਨਾ ਗੁਰਮੁਖੋ, ਉਹ ਗੁਰਬਾਣੀ ਜਿਹੜੀ ਆ ਉਹਦੇ ਵਿੱਚ ਸੱਚੇ ਪਾਤਸ਼ਾਹ ਨੇ ਤ੍ਰਿਆ ਚਰਿੱਤਰ ਲਿਖੇ, ਔਰਤਾਂ ਦੇ ਚਰਿੱਤਰ ਧਿਆਨ ਦੇਣਾ। ਉਹ ਨਾਲ ਇਹ ਵੀ ਹੁਕਮ ਕੀਤਾ ਸੀ ਕਿ ਸਿੰਘੋ ਇਹ ਤੁਹਾਡੇ ਗਿਆਨ ਵਾਸਤੇ, ਤੁਸੀਂ ਇਹਨਾਂ ਨੂੰ ਪੜ੍ਹੋ ਤੇ ਇਹਨਾਂ ਨੂੰ ਸਮਝੋ, ਇਹਨਾਂ ਦੀ ਕਥਾ ਨਹੀਂ ਹੋ ਸਕਦੀ, ਤੁਹਾਡੇ ਗਿਆਨ ਵਾਸਤੇ ਸਿੰਘ ਇਹਨੂੰ ਪੜ੍ਹਨ, ਭਾਈ ਇਹਨਾਂ ਨੂੰ ਪੜ੍ਹਨ, ਉਹ ਇਹਨੂੰ ਪੜ੍ਹ ਕੇ ਇਹਨੂੰ ਵਿਚਾਰ ਕੇ ਤੇ ਆਪਣਾ ਜੀਵਨ ਉੱਚਾ ਸੁੱਚਾ ਰੱਖ ਸਕਣ, ਬਚ ਸਕਣ ਇਹਨਾਂ ਚਰਿੱਤਰਾਂ ਤੋਂ। ਇਹ ਸਿੰਘਾਂ ਦੇ ਗਿਆਨ ਵਾਸਤੇ ਸੀ, ਨਾਲ ਮਰਜ ਨੇ ਇਹ ਆਖਿਆ ਸੀ ਕਿ ਇਹਨਾਂ ਦੀ ਕਥਾ ਬੀਬੀਆਂ ਚ ਨਹੀਂ ਹੋ ਸਕਦੀ। ਆਖੋ ਸਤਨਾਮ। ਤੇ ਉਹ ਫਿਰ ਗੱਲ ਨੂੰ ਉਲਟ ਬਣਾ ਕੇ ਪੇਸ਼ ਕਰ ਦਿੱਤਾ ਗਿਆ। ਇੱਦਾਂ ਤੇ ਗੁਰਬਾਣੀ ਵਿੱਚ ਵੀ ਇੱਕ ਦੋ ਜਗ੍ਹਾ ਇੱਦਾਂ ਦੇ ਬਚਨ ਆਉਂਦੇ ਨੇ ਤੇ ਲੋਕ ਸ਼ੰਕਾ ਕਰਦੇ ਨੇ, ਧਿਆਨ ਦੇਣਾ ਸਤਸੰਗ। ਮੈਂ ਇਹ ਬੇਨਤੀ ਬਾਹਰ ਉੱਥੇ ਵੀ ਕਰਦਾ ਰਿਹਾ ਤੇ ਅੱਜ ਵੀ ਕਰਾਂਗਾ ਕਿ ਦਸਮ ਗ੍ਰੰਥ ਦੀ ਜੋ ਬਾਣੀ ਹੈ ਉਹਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਆਖਿਆ ਠੀਕ। ਬਾਬਾ ਦੀਪ ਸਿੰਘ ਵੇਲੇ ਤੋਂ ਟਕਸਾਲ ਚੱਲੀ ਆ ਰਹੀ, ਸੰਤ ਬਾਬਾ ਈਸ਼ਰ ਸਿੰਘ ਜੀ ਆਖ ਕਹਿੰਦੇ ਸੀ ਇਹ ਠੀਕ, ਬਾਬਾ ਆਨੰਦ ਸਿੰਘ ਜੀ ਕਹਿੰਦੇ ਸੀ ਇਹ ਠੀਕ, ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖ ਸ਼ਹੀਦ ਹੋ ਗਏ ਉਹ ਵੀ ਕਹਿੰਦੇ ਸੀ ਇਹ ਠੀਕ। ਤੇ ਅੱਜ ਦੇ ਜਿਹੜੇ ਸਤਸੰਗ ਦੇ ਚਾਰ ਕਿਤਾਬਾਂ ਪੜ੍ਹ ਲਈਆਂ ਜਿਨ੍ਹਾਂ ਨੇ ਕਰੋੜਾਂ ਰੁਪਇਆ ਆਪਣੇ ਨਾਮ ਬੈਂਕਾਂ 'ਚ ਜਮ੍ਹਾਂ ਕਰਾ ਲਿਆ, ਆਪਣੇ ਬੱਚਿਆਂ ਦੇ ਅਕਾਊਂਟ ਭਰ ਲਏ, ਕੀਰਤਨ ਕਰ ਕਰਕੇ ਬਾਹਰਲਿਆਂ ਦੇਸ਼ਾਂ ਵਿੱਚ ਆਪ ਚਲੇ ਗਏ, ਆਪਣੇ ਪਰਿਵਾਰ ਲੈ ਗਏ, ਪੱਕੇ ਬਾਹਰ ਜਾ ਕੇ ਹੋ ਗਏ, ਤੇ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਘਰ ਘਰ ਪ੍ਰਚਾਰ ਕੀਤਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਹਜ਼ਾਰਾਂ ਕਥਾ ਵਾਚਕ ਬਣਾਏ, ਬਾਬਾ ਸੁੰਦਰ ਸਿੰਘ ਜੀ ਨੇ ਕਿੰਨੀ ਘਾਲਣਾ ਘਾਲੀ, ਤੇ ਸੰਤ ਬਾਬਾ ਆਨੰਦ ਸਿੰਘ ਜੀ ਨੇ ਕਿੰਨਾ ਗੁਰੂ ਗ੍ਰੰਥ ਸਾਹਿਬ ਮਰ ਦਾ ਸਤਿਕਾਰ ਕਰਨਾ ਸਿਖਾਇਆ, ਕੱਚੇ ਕੋਠਿਆਂ ਵਿੱਚ ਹੀ ਰਹੇ, ਆਪਣੇ ਪਰਿਵਾਰ ਦਾ ਆਪਣਿਆਂ ਰਿਸ਼ਤੇਦਾਰਾਂ ਦਾ ਕੁਛ ਵੀ ਨਹੀਂ ਬਣਾਇਆ। ਤੇ ਸਤਸੰਗਤ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਨੇ ਛਾਤੀ ਵਿੱਚ ਗੋਲੀਆਂ ਖਾਧੀਆਂ, ਤੇ ਅੱਜ ਅਸੀਂ ਉਹਨਾਂ ਕਮਾਈ ਵਾਲਿਆਂ ਜਿਨ੍ਹਾਂ ਨੇ ਜੀਵਨ ਲਾਇਆ ਜਾਂ ਜਿਨ੍ਹਾਂ ਨੇ ਛਾਤੀਆਂ 'ਚ ਗੋਲੀਆਂ ਖਾਧੀਆਂ ਅਸੀਂ ਉਹਨਾਂ ਦੀ ਮੰਨਾਂਗੇ ਕਿ ਇਹਨਾਂ ਕਿਤਾਬੀ ਕੀੜਿਆਂ ਦੀ ਮੰਨਾਂਗੇ। ਆਖੋ ਸਤਨਾਮ। ਜਿਨ੍ਹਾਂ ਦੀ ਬਾਬਤ ਜੋ ਮਹਾਂਪੁਰਸ਼ ਆਪ ਕਹਿੰਦੇ ਰਹੇ ਆ, ਸੰਤ ਬਾਬਾ ਜਰਨੈਲ ਸਿੰਘ ਹੋਣਾ ਦੀਆਂ ਟੇਪਾਂ ਅੱਜ ਵੀ ਮਿਲ ਜਾਂਦੀਆਂ ਨੇ, ਉਹ ਅੱਜ ਵੀ ਇਹ ਗੱਲ ਟੇਪਾਂ ਵਿੱਚ ਕਹਿੰਦੇ ਰਹੇ ਆ, ਦਸਮ ਗ੍ਰੰਥ ਬਾਰੇ ਸਪਸ਼ਟ ਕਰਦੇ ਰਹੇ, ਤੇ ਕਮਾਈ ਵਾਲੇ ਸਨ ਛਾਤੀ 'ਚ ਗੋਲੀਆਂ ਖਾ ਗਏ, ਇਹਨਾਂ ਦੇ ਵਿੱਚ ਗੱਲਾਂ ਕਰਨ ਵਾਲੇ ਹੀ ਆ, ਸ਼ਹੀਦੀਆਂ ਪਾਉਣ ਵਾਲਾ ਕੋਈ ਨਹੀਂ। ਆਖੋ ਸਤਨਾਮ। ਕਿਉਂਕਿ ਇਬਾਦਤਾਂ ਵਾਲੇ ਸ਼ਹਾਦਤਾਂ ਦਿੰਦੇ ਨੇ, ਗੱਲਾਂ ਕਰਨ ਵਾਲੇ ਨਹੀਂ। ਜਿਨ੍ਹਾਂ ਕੋਲ ਇਬਾਦਤ ਹੀ ਨਹੀਂ ਉਹ ਗੁਰੂ ਤੇ ਸ਼ੰਕਾ ਕਰਦੇ ਨੇ ਤੇ ਧਿਆਨ ਦੇਣਾ ਜਿੱਦਾਂ ਹੁਣ ਉਹ ਦਸਮ ਗ੍ਰੰਥ ਦੀ ਬਾਣੀ ਉੱਤੇ ਕਿੰਤੂ ਪਰੰਤੂ ਸ਼ੰਕਾ ਕਰਦੇ ਆ ਅਸਲ ਵਿੱਚ ਉਹ ਇਹ ਖਤਮ ਕਰਨਾ ਚਾਹੁੰਦੇ ਆ ਕਿ ਪੰਜ ਬਾਣੀਆਂ ਪੜ੍ਹਨੀਆਂ ਬੰਦ ਕਰੋ ਇਹ ਤਿੰਨ ਬਾਣੀਆਂ ਖਤਮ ਹੋਣਗੀਆਂ ਦਸਮ ਗ੍ਰੰਥ ਖਤਮ ਕਰ ਦੇਵਾਂਗੇ ਦਸਮ ਗ੍ਰੰਥ ਨੂੰ ਅਖੋਤੀ ਕਿਤਾਬ ਦੱਸਦੇ ਨੇ ਅਖੋਤੀ ਕਿਤਾਬ ਆਪਾਂ ਪੇਪਰਾਂ 'ਚ ਰੋਜ਼ ਪੜ੍ਹਨੇ ਆ ਇੱਥੇ ਅਖਬਾਰ ਨਿਕਲਦਾ ਰੋਜ਼ ਵੇਖਦੇ ਹੋ ਤੁਸੀਂ ਉਹਨਾਂ ਕੋਲ ਹੈ ਹੀ ਸ਼ੰਕੇ ਨੇ ਕੋਈ ਨਾ ਕੋਈ ਮੁੱਦਾ ਛੇੜੀ ਰੱਖਦੇ ਨੇ ਤੇ ਅਖੋਤੀ ਕਿਤਾਬ ਲਿਖਦੇ ਨੇ ਅਸੀਂ ਕਹਿੰਦੇ ਹਾਂ ਜਾਪ ਸਾਹਿਬ ਨੂੰ ਮੱਥਾ ਟੇਕਦੇ ਹਾਂ ਉਹ ਅਖੋਤੀ ਕਿਤਾਬ ਦੱਸਦੇ ਨੇ ਉਹ ਜਾਪ ਸਾਹਿਬ ਤੇ ਉਹਦੇ ਵਿੱਚ ਹੀ ਆ ਨਾ ਸਵਈਏ ਤੇ ਉਹਦੇ ਵਿੱਚ ਹੀ ਆ ਚੌਪਈ ਸਾਹਿਬ ਦਾ ਤੁਹਾਡੇ 'ਚ ਬੜੇ ਗੁਰਸਿੱਖ ਨੇ ਪੰਜ ਪੰਜ ਦਸ ਦਸ ਪਾਠ ਕਰਦੇ ਆ ਤੇ ਸਿੱਖ ਕੌਮ ਉਹਨਾਂ ਨੂੰ ਮੱਥੇ ਟੇਕਦੀ ਆ ਤੇ ਇਹ ਸਾਧ ਸੰਗਤ ਉਹਨੂੰ ਅਖੋਤੀ ਕਿਤਾਬ ਦੱਸਦੇ ਆ ਤੇ ਗੁਰਮੁਖੋ ਇਹਦਾ ਕਾਰਨ ਕੀ ਆ ਕਿ ਅਸਲ ਵਿੱਚ ਸਾਡੇ ਵਿੱਚ ਅੱਜ ਉਹ ਵੀਰ ਰਸ ਨਹੀਂ ਰਿਹਾ ਚੜ੍ਹਦੀ ਕਲਾ ਵਾਲਾ ਜੀਵਨ ਸਾਡਾ ਨਹੀਂ ਰਿਹਾ ਇਹ ਲੋਕਾਂ ਨੇ ਹਰਿਮੰਦਰ ਢਾ ਲਿਆ ਸਿੱਖ ਕੌਮ ਦਾ ਕੁਛ ਵੀ ਨਹੀਂ ਵਿਗੜਿਆ ਅਕਾਲ ਤਖ਼ਤ ਢਹਿ ਢੇਰੀ ਕਰ ਦਿੱਤਾ ਗਿਆ ਸਿੱਖ ਕੌਮ ਦਾ ਕੁਛ ਵੀ ਨਹੀਂ ਵਿਗੜਿਆ ਸਤਸੰਗ ਜੀ ਇਹਨਾਂ ਨੇ ਇਤਿਹਾਸ ਵਿੱਚ ਮਿਲਾਵਟਾਂ ਕੀਤੀਆਂ ਕੁਛ ਨਹੀਂ ਗੱਲ ਵਿਗੜੀ ਪਰ ਹੁਣ ਇਹ ਪੱਤੇ ਛਾਂਗਦੇ ਰਹੇ ਨੇ ਪਹਿਲਾਂ ਤੇ ਟਾਹਣੀਆਂ ਵੱਢਦੇ ਰਹੇ ਨੇ ਇਹ ਗੱਲ ਕਰਕੇ ਇਹਨਾਂ ਨੇ ਜੜ ਫੜ ਲਈ ਹੈ ਜੜ ਨੂੰ ਹੱਥ ਪਾਇਆ ਹੁਣ ਤੇ ਦਰਖਤ ਉਹਨਾਂ ਚਿਰ ਨਹੀਂ ਸੁੱਕ ਸਕਦਾ ਜਿੰਨਾ ਚਿਰ ਜੜ ਨਾ ਵੱਢੀ ਜਾਏ ਤੇ ਹੁਣ ਜੜ ਵੱਢਣ ਦੀ ਕੋਸ਼ਿਸ਼ ਕਰ ਰਹੇ ਨੇ ਇਹਦਾ ਕਾਰਨ ਇਹ ਆ ਕਿ ਜੇ ਦਸਮ ਗ੍ਰੰਥ ਨੂੰ ਖਤਮ ਕਰ ਦਿਓਗੇ ਤੇ ਤਿੰਨ ਬਾਣੀਆਂ ਖਤਮ ਤੇ ਅੰਮ੍ਰਿਤ ਖਤਮ ਅੰਮ੍ਰਿਤ ਨਹੀਂ ਰਹੇਗਾ ਤੇ ਸਿੱਖ ਕੌਮ ਵੀ ਨਹੀਂ ਰਹੇਗੀ ਲੋਕ ਤੇ ਅੱਗੇ ਹੀ ਅੰਮ੍ਰਿਤ ਤੋਂ ਦੂਰ ਜਾ ਰਹੇ ਨੇ ਅੰਮ੍ਰਿਤ ਛਕਣ ਨਾਲ ਦੀ ਲੋੜ ਹੀ ਨਹੀਂ ਸੌਖਾ ਜਿਹਾ ਕੰਮ ਲੱਭ ਲਓ ਦਾੜੀ ਵੀ ਕੱਟੀ ਜਾਈਏ ਕੇਸ ਵੀ ਨਾ ਰੱਖੀਏ ਪੀਵੀ ਵੀ ਜਾਈਏ ਖਾਈ ਵੀ ਚੱਲੀਏ ਤੇ ਨਾਲੇ ਗੁਰੂ ਵਾਲੇ ਏਦਾਂ ਦਾ ਬਾਬਾ ਲੱਭ ਲਓ ਸਾਨੂੰ ਕੀ ਲੋੜ ਹੈ ਇੱਧਰ ਜਾਣ ਦੀ ਆਖੋ ਸਤਨਾਮ ਲੋਕ ਤੇ ਅੱਗੇ ਹੀ ਏਦਾਂ ਦਾ ਕੰਮ ਲੱਭਦੇ ਨੇ ਕੁਛ ਕੁ ਲੋਕ ਏਦਾਂ ਦੇ ਨੇ ਤੁਸੀਂ ਵੇਖਦੇ ਹੋ ਨਾ ਕਿ ਛੱਡ ਕੇ ਸਤਿਗੁਰ ਦਾ ਰਸਤਾ ਤੇ ਹੋਰ ਪਾਸੇ ਤੁਰ ਪਏ ਤੇ ਮੈਂ ਹਮੇਸ਼ਾ ਇਹ ਬੇਨਤੀ ਕੀਤੀ ਅੱਜ ਵੀ ਕਰਾਂਗਾ ਗੁਰਮੁਖੋ ਅਸੀਂ ਉਹਨਾਂ ਗੁਰਮੁਖਾਂ ਗੁਰਸਿੱਖਾਂ ਦੇ ਪਿੱਛੇ ਲੱਗੇ ਆ ਤੇ ਲੱਗਣਾ ਵੀ ਚਾਹੀਦਾ ਲੱਗੇ ਵੀ ਰਵਾਂਗੇ ਜਿੰਨਾ ਚਿਰ ਸਰੀਰ 'ਚ ਸਵਾਸ ਰਹਿਣਗੇ ਜਿਨ੍ਹਾਂ ਨੇ ਘਾਲਣਾ ਖਾਲੀ ਜਿਨ੍ਹਾਂ ਨੇ 50-50 ਸਾਲ ਕੀਰਤਨ ਕਰਕੇ ਦਿਨ ਰਾਤ ਇੱਕ ਕਰਕੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਇਹਨਾਂ ਜਿਹੜੇ ਗੱਲਾਂ ਕਰਨ ਵਾਲੇ ਨੇ ਇਹਨਾਂ ਲੋਕਾਂ ਦੀ ਦੇਣ ਕੀ ਆ ਖੁਸ਼ ਸਤਨਾਮ ਇਹਨਾਂ ਨੇ ਪੰਥ ਦਾ ਇਹਨਾਂ ਨੇ ਕੌਮ ਦਾ ਅੱਜ ਤੱਕ ਸਵਾਰਿਆ ਹੀ ਕੀ ਕਿੰਨੀ ਕੁ ਸੰਗਤ ਨੂੰ ਜੋੜਿਆ ਬਾਬਾ ਈਸ਼ਰ ਸਿੰਘ ਜੀ ਨੇ ਕਿੰਨੀ ਸੰਗਤ ਦਾ ਭਲਾ ਕੀਤਾ ਬਾਬਾ ਗੁਰਬਚਨ ਸਿੰਘ ਮਹਾਂਪੁਰਸ਼ਾਂ ਨੇ ਕਿੰਨੇ ਕਥਾ ਵਾਚਕ ਬਣਾਏ ਨੇ ਇਹਨਾਂ ਨੇ ਮਾਇਆ ਇਕੱਠੀ ਕੀਤੀ ਦੂਜੀ ਗੱਲ ਨਹੀਂ ਕੋਈ ਬਾਕੀ ਏਦਾਂ ਦੇ ਮੁੱਦੇ ਉਹ ਛੇੜਦੇ ਰਹਿੰਦੇ ਨੇ ਸ਼ੰਕਾ ਤੇ ਜਿੱਥੇ ਸ਼ੰਕਾ ਹੋਵੇ ਉੱਥੇ ਸ਼ਰਧਾ ਨਹੀਂ ਹੁੰਦੀ ਜਿੱਥੇ ਸ਼ਰਧਾ ਹੋਵੇ ਉੱਥੇ ਸ਼ੰਕਾ ਨਹੀਂ ਹੁੰਦਾ ਤੇ ਸ਼ੰਕਾ ਨਹੀਂ ਸਿੱਖ ਨੂੰ ਕਦੇ ਕਰਨਾ ਚਾਹੀਦਾ ਆਪਣੇ ਗੁਰੂ ਉੱਤੇ ਤੇ ਸਾਧ ਸੰਗਤ ਮੇਰੇ ਵਰਗੇ ਤੇ ਕੋਈ ਮਹਾਤਮਾ ਦੇ ਉੱਤੇ ਸ਼ੰਕਾ ਕਰ ਲਵੇ ਕੋਈ ਸਾਧ ਸੰਗਤ ਇਤਿਹਾਸ ਤੇ ਸ਼ੰਕਾ ਕਰ ਲਵੇ ਵੱਖਰੀ ਗੱਲ ਕਿਉਂਕਿ ਇਤਿਹਾਸ 'ਚ ਮਿਲਾਵਟ ਹੋ ਸਕਦੀ ਕੋਈ ਜਿਹਦੇ ਤੇ ਮਰਜ਼ੀ ਸ਼ੰਕਾ ਕਰੇ ਪਰ ਭੁੱਲ ਕੇ ਵੀ ਆਪਣੇ ਗੁਰੂ ਤੇ ਸ਼ੰਕਾ ਨਾ ਕਰੇ ਫਿਰ ਕਾਹਦੀ ਸ਼ਰਧਾ ਰਹੇਗੀ ਹਰੀ ਗੋਪਾਲ ਨੇ ਗੁਰੂ ਗੋਬਿੰਦ ਸਿੰਘ ਤੇ ਸ਼ੰਕਾ ਕਰ ਲਈ ਅੱਜ ਬਸੰਬਰ ਦਾਸ ਦਾ ਪੁੱਤਰ ਦਰਸ਼ਨ ਕਰਨ ਆਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਕੇ ਮੱਥਾ ਹੀ ਨਹੀਂ ਟੇਕਿਆ ਸਾਰਿਆਂ ਨੇ ਮੱਥਾ ਟੇਕਿਆ ਇਹਨੇ ਨਹੀਂ ਟੇਕਿਆ ਮਨ ਵਿੱਚ ਆ ਗਿਆ ਸ਼ੰਕਾ
ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਸ਼ੰਕਾ ਹੋਵੇ ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਸ਼ੰਕਾ ਹੋਵੇ ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਸ਼ੰਕਾ ਹੋਵੇ ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਜਾਂਦੀ ਸੰਗਤ ਮਨ ਵਿੱਚ ਜੇ ਸ਼ੰਕਾ ਹੋਵੇ ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਸ਼ੰਕਾ ਹੋਵੇ ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੇ ਸ਼ੰਕਾ ਹੋਵੇ ਸ਼ਰਧਾ ਟੁੱਟ ਜਾਂਦੀ ਹੈ ਜਾਂਦੀ ਹੈ ਮਨ ਵਿੱਚ
मन विच जे शंका हो
ਵਿੱਚ ਸ਼ੰਕਾ ਹੋਵੇ ਫਿਰ ਸ਼ਰਧਾ ਨਹੀਂ ਰਹਿੰਦੀ।